ਇੱਕ ਗੱਲ ਜਕਾਰਾ ਤਾਂ ਛੱਡ ਦਿੱਤਾ, ਇੱਕ ਗੱਲ ਤੁਹਾਡੇ ਤੇ ਆਉਣੀ ਹੈ। ਤੁਹਾਡਾ ਆਸਾਨ ਹੈ ਮੇਰੇ ਤੇ, ਮੈਂ ਤੁਹਾਡਾ ਕਰਜਾਈ ਹਾਂ, ਕਰਜ਼ਾ ਮੈਂ ਲੱਥਣਾ ਤਾਂ ਨਹੀਂ, ਕੋਸ਼ਿਸ਼ ਜਾਰੀ ਹੈ ਜੇ ਲੱਥ ਗਿਆ ਤੇ ਤੁਸਾਂ ਮੈਨੂੰ ਫਿਰ ਮੇਰੇ ਸਿਰ ਕਰਜ਼ਾ ਚਾੜਿਆ ਖੂਨ ਦਾ, ਆਪਣੇ ਪੁੱਤਰ ਭਰਾ ਮਾਵਾਂ ਭੈਣਾਂ ਧੀਆਂ ਮਰਵਾ ਕੇ ਮੈਨੂੰ ਕਰਜ਼ਾਈ ਕੀਤਾ, ਕੋਸ਼ਿਸ਼ ਜਾਰੀ ਹੈ, ਗੁਰੂ ਕਿਰਪਾ ਕਰੇ ਸ਼ਾਇਦ ਲੱਥ ਜਾਵੇ, ਪਰ ਫੇਰ ਵੀ ਜਿੰਨੇ ਮੇਰੇ ਸਰੀਰ ਤੇ ਰੋਮ ਹੈ ਇੰਨੇ ਮੇਰਾ ਜਨਮ ਧਾਰ ਕੇ ਤੇ ਮੈਂ ਆਪਣਾ ਸਿਰ ਵੱਧ ਵੱਧ ਤੁਹਾਡੇ ਚਰਨਾਂ ਚਰਖੀ ਜਾਵਾਂ, ਤੁਹਾਡਾ ਕਰਜ਼ਾ ਮੈਥੋਂ ਉਤਰਨਾ ਨਹੀਂ, ਪਰ ਇੱਕ ਪਰਖ ਤੁਹਾਡੇ ਤੇ ਆਉਣੀ ਹੈ। ਜਿੱਦਾਂ ਫੈਸਲਾ ਹੋਇਆ ਮੈਂ ਭਾਵੇਂ ਹੁਣ ਸਟੇਜ ਤੇ ਨਹੀਂ ਜਾਂਦਾ, ਚੁੱਪ ਹਾਂ, ਵਿਰੋਧ ਤਾਂ ਕਿਸੇ ਦੀ ਕਰਦਾ ਨਹੀਂ ਤੇ ਲਿਹਾਜ਼ ਮੇਥੋਂ ਹੁੰਦਾ ਨਹੀਂ, ਬਲ ਕਿਸਮਤੀ ਕਹਿ ਲਓ ਕਿਸੇ ਦੀ। ਸੋ ਖਾਲਸਾ ਜੀ, ਜਿੱਦੇ ਫੈਸਲਾ ਹੋਣ ਲੱਗਾ ਕਾਪੀਆ ਆਨੰਦਪੁਰ ਦੇ ਮਤੇ ਦੀ, ਇੱਕ ਮੇਰੇ ਹਿੱਸੇ ਵਿੱਚ ਵੀ ਦਸਤ ਪਏ ਉਹਨਾਂ ਭਰਾਵਾਂ ਦੇ, ਜੇ ਤਾਂ ਉਹਦੇ ਅਧੀਨ ਫੈਸਲਾ ਹੋਇਆ ਤੇ ਫਿਰ ਤਾਂ ਜਕਾਰਾ ਛੱਡੂਗਾ ਮੈਂ ਵੀ ਉੱਚੀ, ਤੇ ਜੇ ਫੈਸਲਾ ਉਹ ਆਸੇ ਪਾਸੇ ਹੋਣ ਲੱਗਾ ਤੇ ਮੈਂ ਤੁਹਾਡਾ ਚੌਂਕੀਦਾਰ, ਤੁਹਾਡਾ ਕੋਈ ਨਹੀਂ ਹੈ ਇੱਥੇ, ਮੈਂ ਮੇਰੀ ਡਿਊਟੀ ਉਹਦੇ ਕੀ ਹੈ, ਤੁਹਾਨੂੰ ਇਕੱਠਿਆਂ ਕਰਕੇ ਮੇਰੀ ਇਹ ਦੱਸਣ ਦੀ ਡਿਊਟੀ ਹੈ ਕਿ ਖਾਲਸਾ ਜੀ ਆਨੰਦਪੁਰ ਦੇ ਮਤੇ ਦੀ ਕਾਪੀ ਆ ਜੋ ਮੇਰੇ ਹੱਥ ਵਿੱਚ, ਇਸ ਤੇ ਇੰਨੀਆਂ ਚੀਜ਼ਾਂ ਲਿਖੀਆਂ ਹੋਈਆਂ ਤੇ ਜਿਹੜੀਆਂ ਨਹੀਂ ਲਿਖੀਆਂ ਉਹ ਲੋਕਾਂ ਦੇ ਸਾਹਮਣੇ ਇਹਨਾਂ ਭਾਈਆਂ ਨੇ ਕਹੀਆਂ, ਉਹਨਾਂ ਵਿੱਚੋਂ ਆਪਾਂ ਨੂੰ ਇੰਨਾ ਕੁਝ ਮਿਲ ਗਿਆ ਤੇ ਇੰਨਾ ਕੁ ਛੱਡ ਕੇ ਪੂਰਾ ਪਰਾ ਹੋਣ ਲੱਗਾ, ਹੁਣ ਤੁਸੀਂ ਦੱਸੋ ਕੀ ਕਰਨਾ, ਉਹਦੇ ਤੁਹਾਡੇ ਤੇ ਗੱਲ ਆਉਣੀ ਹੈ। ਮੈਂ ਤਾਂ ਆਪਣੇ ਸਿਰ ਧੜ ਦੀ ਬਾਜ਼ੀ ਲਾਊਂਗਾ, ਨਾ ਮੈਂ ਜੂਸ ਪੀ ਕੇ ਕੋਈ ਗੱਲ ਕਰਾਂ ਤੇ ਨਾ ਸਰਕਾਰ ਦੇ ਪੈਰੀ ਪੈ ਕੇ ਤੁਹਾਨੂੰ ਗੱਲ ਕਰਾਂ, ਐਂ ਕਰੂੰ ਖੜਕਾ ਕੇ ਕਟਹਿਰੇ ਚ ਨਿਆਉਂਦਾ ਹਾਂ ਵੀ ਸਿਰ ਵੱਡਿਆ ਜਾਊ ਤੇ ਵੱਸ ਨਹੀਂ, ਕਿਉਂਕਿ ਸਰੀਰ ਨੂੰ ਅਸਮੰਤ ਹੈ। ਹੁਣ ਕਈ ਤਾਂ ਜਾਂਦੇ ਹੋ ਵੀ ਗਰਮ ਪ੍ਰੋਗਰਾਮ ਦਿਓ, ਸ਼ਾਇਦ ਮੈਂ ਵੀ ਖਿਆਲ ਰੱਖਦਾ ਹੋਵਾਂ, ਪਰ ਇੱਕ ਗੱਲ ਜੇ ਮੈਂ ਪੁੱਛ ਲਵਾਂ, ਜਿੰਨੇ ਆਪਾਂ ਬੈਠੇ ਹਾਂ ਇਹ ਕਹਿੰਦੇ ਤਾਂ ਸਾਰਿਆਂ ਗਰਮ ਪ੍ਰੋਗਰਾਮ ਦੇ ਨਿਭਾਵਾਂਗੇ, ਨਹੀਂ ਮੈਂ ਦੱਸਦਾ ਨਾ ਹਾਂ ਜੀ ਤੁਹਾਨੂੰ, ਮੈਂ ਦੱਸ ਦਿੰਦਾ ਹੁਣ ਭਾਈ ਕਹਿੰਦਾ ਹਾਂ ਜੀ ਨਿਭਾਵਾਂਗੇ, ਮੈਨੂੰ 9 ਮਹੀਨੇ ਤੋਂ ਉੱਪਰ ਹੋ ਗਿਆ ਐਲਾਨ ਕੀਤੇ ਨੂੰ, ਆ ਜਿੰਨੇ ਆਪਾਂ ਬੈਠੇ ਹਾਂ ਹੁਣ ਹਾਂ ਜੀ ਕਿਹੋ ਵੀ ਜਿੰਨੇ ਆਪਾਂ ਬੈਠੇ ਹਾਂ ਇਹਨਾਂ ਵਿੱਚੋਂ ਕਿੰਨੇ ਆ ਜਿਹਨੇ ਵੀ ਇਹ ਬਚਨ ਕਮਾਇਆ। ਮੈਂ ਕਿਹਾ ਸੀ ਇੱਕ ਇੱਕ ਪਿੰਡ ਵਿੱਚ ਇੱਕ ਇੱਕ ਮੋਟਰਸਾਈਕਲ, 3-3 ਨੌਜਵਾਨ, 3-3 ਰਿਵਾਲਵਰ ਨਵੇਂ, ਕਿੰਨਿਆਂ ਪਿੰਡਾਂ ਚ ਜਿਹਨਾਂ ਨੇ ਬੰਦੋਬਸਤ ਕੀਤਾ, ਹੁਣ ਕਹੋ ਕਹਾਂ ਜੀ ਬਸ। ਸੋ ਬੇਨਤੀ ਇਹ ਆ ਵੀ ਮੋਟਰਸਾਈਕਲ ਲਓ, ਰਿਵਾਲਵਰ ਖਰੀਦੋ, ਕਰਨਾ ਕੀ ਹੈ, ਦੁਕਾਨਾਂ ਨਹੀਂ ਲੁੱਟਣੀਆਂ, ਦੁਕਾਨਾਂ ਸਾੜਨੀਆਂ ਨਹੀਂ, ਧੀਆਂ ਭੈਣਾਂ ਦੀ ਇੱਜ਼ਤ ਨਹੀਂ ਲੁੱਟਣੀ, ਰੇਹੜੀਆਂ ਵਾਲਿਆਂ ਨੂੰ ਨਹੀਂ ਮਾਰਨਾ। ਸਿੱਖ ਹੋ ਕੇ ਜੇ ਕਿਸੇ ਬੰਦੇ ਨੂੰ ਮਾਰਦਾ ਉਹ ਸਿੱਖ ਨਹੀਂ, ਤੇ ਸਿੱਖ ਹੋ ਕੇ ਜੇ ਹੱਥ ਨਾ ਲਵੇ ਤੇ ਉਹ ਵੀ ਸਿੱਖ ਨਹੀਂ, ਇਹ ਸੋਚ ਲਓ ਵੀ ਕਰਨਾ ਕੀ। ਹੁਣ ਜਿਨ੍ਹਾਂ ਨੇ ਮਸੂਮਾਂ ਦਾ ਖੂਨ ਪੀਤਾ, ਜਿਨ੍ਹਾਂ ਨੇ ਧੀ ਤੇ ਪਿਓ ਦਾ ਸੰਬੰਧ ਕਰਵਾਇਆ ਜ਼ਬਰਦਸਤੀ ਥਾਣਿਆਂ ਚ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗਾਂ ਲਾਉਣੇ ਤੇ ਰੂੜੀ ਗੋਲੇ ਚ ਦੱਬਿਆ, ਉਹਨਾਂ ਨੂੰ ਜਿਹੜਾ ਵੀ ਤੁਹਾਡੇ ਤੋਂ ਗੱਡੀ ਚੜਾ ਕੇ ਆਵੇਗਾ ਮੈਂ ਸਾਂਭਾਂਗਾ, ਤੇ ਜੋ ਮੈਨੂੰ ਉਹਦੀ ਬਾਤ ਤੋਂ ਜਾਣਾ ਚੁਕਾਉਣਾ ਤੈਨੂੰ ਚੁਕਾਊਂਗਾ। ਇਹ ਕਿੰਨੇ ਚਿਰ ਦਾ ਮੈਂ ਪ੍ਰੋਗਰਾਮ ਸ਼ੁਰੂ ਕੀਤਾ, ਵਾਹਿਗੁਰੂ ਐਲਾਨ ਕੀਤਾ ਹੈ, ਕਿੰਨੇ ਕਿੰਨੇ ਕਮਾਇਆ, ਤੇ ਜਿੰਨੇ ਬੈਠੇ ਆ ਜਦੋਂ ਆਉਂਦੇ ਆ ਫਿਕਰ ਨਾ ਕਰ, ਪਿੰਡਰਾਂ ਵਾਲੇ ਚੁੱਕਦਿਆਂ ਦੇ ਫੱਟੇ ਰੱਖੇ ਕਿੱਥੇ, 12 ਮਹੀਨੇ ਦੇ ਫੱਟੇ ਚੜਾ ਕੇ ਕੱਲਾ ਕਹਿ ਦੇਣ ਤੇ ਯਕੀਨ ਨਾ ਕਰੋ। ਠੀਕ ਹੈ ਜੇ ਕੋਈ ਪ੍ਰੇਮੀ ਗਾਲਾਂ ਮੈਨੂੰ ਕੱਢਦਾ ਕੱਢਣ ਦਿਓ, ਦੱਸ ਮੈਂ ਤੁਹਾਨੂੰ ਦਿੱਤਾ ਕੰਮ ਮੇਰਾ ਕੀ ਹੈ ਤੇ ਵੀਰਾ ਦਾ ਕੀ ਹੈ, ਹੁਣ ਫੈਸਲਾ ਤੁਸੀਂ ਕਰ ਲਓ ਜੀ ਕਾਂਗਰਸੀ ਕੌਣ ਹੈ, ਮੈਂ ਨੀ ਕਿਸੇ ਨੂੰ ਕਹਿੰਦਾ ਕਿਹਾ ਕਿ ਨਹੀਂ। ਇਹਦੇ ਬਾਰੇ ਤੁਸੀਂ ਸੋਚਣਾ ਗੁਰੂ ਕੇ ਸਿੱਖਾਂ ਨੇ, ਪਰ ਇੱਕ ਬੇਨਤੀ ਕਰਾਂਗਾ, 18 ਮਹੀਨੇ ਚ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ, ਕਿਸੇ ਸੱਜਣ ਨੇ ਅਖਬਾਰ ਚ ਮੇਰੇ ਵੱਲੋਂ ਕੋਈ ਪੜਿਆ ਕਿਸੇ ਲੀਡਰ ਦੇ ਉੱਠ ਕੇ ਦੱਸ ਦਿਓ, ਸਾਥੀ ਇੱਕ ਚੇਤੇ ਕਰਕੇ ਜਾਓ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਠਹਿਰੇ ਹੋ ਸਾਨੂੰ, ਤੇ ਲਾਂਗਰੀ ਆ ਗਿਆ ਜਦੋਂ ਹੁਣ ਕਈ ਕੋਠ ਕੇ ਭੱਜ ਗਏ ਸੀ ਨਾ ਵਿੱਚ ਲੰਗਰ ਛਕਣ ਨੂੰ ਭੁੱਖ ਲੱਗੀ, ਤੋਂ ਲਾਂਗਰੀ ਆ ਕੇ ਬੇਨਤੀ ਕਰਨ ਲੱਗਾ ਵੀ ਲੰਗਰ ਤਿਆਰ ਹੈ ਮਹਾਰਾਜ ਤੋਂ, ਇਹ ਚੌਲ ਬਣਾਓ ਅੱਜ ਬਹੁਤੇ, ਚੌਲ ਬਣਾ ਕੇ ਢੇਰ ਲਾ ਦਿੱਤਾ। ਸਤਿਗੁਰੂ ਜੀ ਨੇ ਕਹਿ ਕੇ ਜਾਓ ਭਾਈ ਹਿਰਨ ਲੈ ਕੇ ਆਓ, ਜਿਹਨੂੰ ਹਰਨ ਕਹਿੰਦੇ ਹੈ ਉਹ ਲੈ ਕੇ ਆਓ। ਹਰਨ ਲਿਆਉਂਦੇ ਗਏ, ਚੌਲਾਂ ਦੀ ਢੇਰੀ ਚ ਲਾ ਦਿੱਤੇ। ਜਦੋਂ ਚੌਲਾਂ ਦੀ ਢੇਰੀ ਚ ਲਾਏ ਤਾਂ ਉਹਨਾਂ ਨੇ ਨਾਲ ਚੌਲ ਖਾ ਲਏ, ਨਾਲੇ ਉੱਥੇ ਤੁਰ ਗਏ। ਸਿੰਘਾਂ ਨੇ ਪੁੱਛਿਆ ਜੀ ਇਹ ਕੀ ਗੱਲ, ਕਹਿੰਦੇ ਸਵੇਰੇ ਦੱਸਾਂਗੇ ਮਹਾਰਾਜ ਕਹਿਣ ਲੱਗੇ, ਕੱਲ੍ਹ ਨੂੰ ਦੱਸਾਂਗੇ। ਦੂਜੇ ਦਿਨ ਫੇਰ ਲੰਗਰ ਦਾ ਟਾਈਮ ਹੋਇਆ, ਮਹਾਰਾਜ ਕਹਿੰਦੇ ਚੌਲ ਅੱਜ ਫੇਰ ਬਣਾਓ। ਚੌਲ ਬਣਾਏ ਗਏ, ਮਹਾਰਾਜ ਕਹਿੰਦੇ ਕੁੱਤੇ ਲਿਆਓ। ਜੋ ਕੁੱਤੇ ਲਿਆ ਕੇ ਲਾਏ ਚੌਲਾਂ ਤੇ, ਪਹਿਲੇ ਨੇ ਬੁਰਕੀ ਭਰੀ ਤੇ ਜਿਹੜਾ ਪਿੱਛੇ ਖੜਾ ਲੱਤ ਤੋਂ ਫੜ ਲਿਆ, ਤੀਜਾ ਲੱਤ ਨੂੰ ਕੋਈ ਕੂਚ ਤੋਂ ਫੜ ਕੇ ਖਿੱਚੀ ਫੜਦੇ ਆ, ਚੌਲ ਸਾਰੇ ਖਰਾਬ ਹੋ ਗਏ ਤੇ ਲਹੂ ਲੁਹਾਣ ਹੋ ਕੇ ਚਲੇ ਗਏ। ਮਹਾਰਾਜ ਬੈਠੇ ਹੱਸੀ ਜਾਂਦੇ ਆ। ਦਇਆ ਸਿੰਘ ਨੇ ਪੁੱਛਿਆ ਮਹਾਰਾਜ ਇਹ ਕੀ ਗੱਲ ਹੈ ਵੀ ਕੱਲ ਹਰਨਾਂ ਨੂੰ ਚੌਲ ਖਵਾਇਆ, ਜੀ ਕੁੱਤਿਆਂ ਨੂੰ ਕਾਰਨ ਕੀ ਹੈ? ਮਹਾਰਾਜ ਕਹਿੰਦੇ ਸਿੰਘੋ ਆਉਣ ਵਾਲੇ ਸਮੇਂ ਸੰਬੰਧੀ ਤੁਹਾਨੂੰ ਸਿੱਖਿਆ ਦਿੱਤੀ ਹੈ, ਜੇ ਤਾਂ ਹਰਨਾਂ ਦੀ ਤਰ੍ਹਾਂ ਚੱਲੋਗੇ ਮਿਲ ਕੇ ਇਕੱਠੇ, ਫੇਰ ਤਾਂ ਕੁਰਸੀ ਦਾ ਲਾਲਚ ਰੂਪੀ ਚੌਲ ਵੀ ਮਿਲ ਜਾਵੇਗਾ, ਪੇਟ ਪੂਰਤੀ ਵੀ ਰਹੂਗੀ, ਤੇ ਜੇ ਕੁੱਤਿਆਂ ਨੂੰ ਲੜ ਕੇ ਤੇ ਫਿਰ ਲਹੂ ਲੁਹਾਣ ਵੀ ਹੋਵੋਗੇ, ਛਿੱਤਰ ਵੀ ਖਾਵਾਂਗੇ, ਮਿਲਣਾ ਵੀ ਕੱਖ ਨਹੀਂ। ਹੱਸਣ ਵਾਲੀ ਗੱਲ ਨੀ ਹੈ, ਕੁਛ ਸੋਚੋ ਖੜੇ ਕਿੱਥੇ ਆਏ ਸਵੇਰੇ ਹਿੰਦੁਸਤਾਨ ਦਾ ਕੁੱਲ ਹਿੰਦੂ ਇੱਕ ਪਲੇਟਫਾਰਮ ਤੇ ਖੜਾ ਸਿੱਖ ਨੀ ਪਗ ਲਾਉਣ ਨੂੰ। ਤੁਹਾਡੀ ਹਿੰਦੂ ਸਿੱਖ ਏਕਤਾ ਨੀ ਮੁੱਕਦੀ? ਸੱਚੇ ਕਿਹੜੀ ਗੱਲ, ਤੂੰ ਸੋਚੋ ਸਹੀ, ਤੂੰ ਸਿਆਣੇ ਹੋ, ਜਿੰਨੇ ਬੈਠੇ ਤੁਹਾਡੇ ਸਾਰਿਆਂ ਤੋਂ ਅਨਪੜ੍ਹ ਮੈਂ ਹੀ ਹਾਂ ਇਕੱਲਾ, ਬਾਕੀ ਵੀ ਪੜ੍ਹੇ ਲਿਖੇ ਨੇ ਸਾਰੇ। ਇੱਕ ਥਾਂ ਚੱਲੋ, ਕਿਸੇ ਨਾਲ ਗਿਲਾ ਹੈ, ਕਿਸੇ ਨਾਲ ਕੋਈ ਗੁੱਸਾ ਹੈ, ਉਹਦੇ ਨਾਲ ਡਾਂਗ ਸੋਟੇ ਨਾਲ ਲੜਨ ਨਾਲ ਚੁੱਪ ਹੋ ਜਾਣਾ ਚੰਗਾ। ਤੇ ਜਿਹੜਾ ਤੁਸੀਂ ਕਹਿੰਦੇ ਵੀ ਅਸੀਂ ਤਾਂ ਜੋ ਕਹੇਗਾ ਕਰਾਂਗੇ, ਜੋ ਕਹੇਗਾ ਤਲਾਕੇ ਲੱਗਾਂਗੇ, ਤੈਨੂੰ ਇਹ ਕਾਂਗਰਸੀ ਕਹਿੰਦੇ ਆ, ਅਸੀਂ ਸਹਾਰਦੇ ਨੀ, ਨਾਲੇ ਕਈ ਜਣੇ ਸਹਾਰਦੇ ਨੀ, ਨਾਲੇ ਸੁਣ ਕੇ ਆ ਕੇ ਦੱਸ ਦਿੰਦੇ ਹਾਂ ਤੇ ਸਹਾਰਦੇ ਕਿਵੇਂ ਨੀ। ਜਿਨ੍ਹਾਂ ਨੇ ਕਾਂਗਰਸੀ ਕਿਹਾ, ਜਿਨ੍ਹਾਂ ਨੇ ਪੰਥ ਦਾ ਗਦਾਰ ਕਿਹਾ, ਉਹਨਾਂ ਨਾਲ ਕਰਨਾ ਕੀ ਹੈ? ਕੀ ਪੱਗ ਲਾਉਣੀ ਹੈ ਕਿਸੇ ਦੀ? ਬਿਲਕੁਲ ਨਹੀਂ। ਕੀ ਕਿਸੇ ਗਾੜੇ ਨੂੰ ਹੱਥ ਪਾਉਣਾ? ਬਿਲਕੁਲ ਹੀ ਨਹੀਂ। ਕਰਨਾ ਕੀ ਹੈ? ਸਜ਼ਾ ਕੀ ਹੈ? ਜਿਹੜਾ ਬੰਦਾ ਤੁਹਾਨੂੰ ਕੌਮ ਦੀ ਪਿੱਠੀ ਚ ਛੁਰਾ ਮਾਰਦਾ ਪ੍ਰਤੀਤ ਹੁੰਦਾ, ਜਿਹੜਾ ਬੰਦਾ ਦਾੜ ਤੇ ਪੱਗ ਨੂੰ ਹੱਥ ਪਾਉਂਦਾ ਪ੍ਰਤੀਤ ਹੁੰਦਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ, ਸ਼ਹੀਦਾਂ ਦੀ ਛਾਤੀ ਤੇ ਪੈਰ ਲੰਘ ਕੇ ਕੁਰਸੀ ਨੂੰ ਜਾਂਦਾ ਪ੍ਰਤੀਤ ਹੁੰਦਾ, ਉਹਨੂੰ ਕੀ ਕਰਨਾ? ਇੱਕੋ ਗੱਲ ਕਰਨੀ ਹੈ, ਜਦੋਂ ਸਟੇਜ ਤੇ ਆਉਂਦਾ ਉਹਨੂੰ ਪੁੱਛ ਲਓ ਪਿਆਰ ਨਾਲ ਲੜਕੇ ਨੇ ਹੋਲੀ ਕਿਤੇ ਕੰਮ ਚ ਗੁਰਮੁਖਾ ਭਿੰਡਰਾਂ ਵਾਲੇ ਬਾਜ਼ਾਰ, ਉਹਨੇ ਕਹਿਣਾ ਤਾਂ ਹੈਗਾ ਜਦੋਂ ਕਿਹਾ, ਤੇ ਜੇ ਕਹੇ ਵੀ ਹਾਂ ਉਹ ਤਾਂ ਕਾਂਗਰਸ ਨੂੰ ਰਲਿਆ ਅੰਦਰੋਂ ਅੰਦਰੋਂ, ਉਹਨੂੰ ਕਹਿਣਾ ਕੀ ਹੈ ਤੇ ਗੁਰਮੁਖ ਤੈਨੂੰ ਪਿਆਰ ਨਾਲ ਕਹਿੰਦੇ ਹਾਂ, ਐਸ ਸਟੇਜ ਤੇ ਤੇਰੇ ਵਾਸਤੇ ਥਾਂ ਨਹੀਂ, ਤੇ ਤੂੰ ਜਾ, ਜਦੋਂ ਕੋਈ ਗਦਾਰ ਦੀ ਗੱਲ ਹੋਗੀ ਅਸੀਂ ਸੁਣ ਲਾਂਗੇ। ਸੰਗਤ ਵੱਲੋਂ ਧੱਕੇ ਹੋਏ ਬੰਦੇ ਨੂੰ ਨਾ ਐਸ ਲੋਕ ਵਿਚ ਨਾ ਪ੍ਰਲੋਕ ਵਿਚ ਜੜ ਨੂੰ ਰਹੇਗੀ, ਏਡਾ ਵੱਡਾ ਧੱਕਾ ਸੰਗਤ ਦਾ। ਜੇ ਲੜਕੇ ਆਪ ਸੀ ਵੀ ਕਿਸੇ ਨੂੰ ਹਟਾ ਕੀ ਖੱਟਿਆ ਉਹਦੇ ਚੋਂ? ਸਰਕਾਰ ਤਾਂ ਚਾਹੁੰਦੀ ਹੈ ਕਿ ਕਿਹੜਾ ਟਾਈਮ ਹੋਵੇ ਮੰਜੀ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ, ਇਹ ਸੜਕ ਜਿਹੜੀ ਆਪਣੇ ਸਮੁੰਦਰੀ ਹਾਲ ਪਾਉਣੀ, ਇਹਨਾਂ ਲੰਗਰਾਂ ਚ ਸਿੱਖਾਂ ਦਾ ਕਦੋਂ ਖੂਨ ਆਪਸ ਵਿਚ ਡੁੱਲੇ ਦੇ, ਕਦੋਂ ਅਸੀਂ ਸੁਰਖਰੂ ਹੋਈਏ? ਕਿ ਆਪਾਂ ਗੌਰਮੈਂਟ ਸਫਲੀ ਕਰਨੀ ਹੈ ਕਿ ਆਪਾਂ ਆਪਣਾ ਇਰਾਦਾ ਸਫਲ ਕਰਨਾ? ਮਿਲ ਕੇ ਚੱਲੋ ਸਾਰੇ ਨੌਜਵਾਨ ਪਕੜੇ ਹੋ ਕੇ, ਜਿਹੜੇ ਕੋਈ ਉਹਦੀਆਂ ਗਾਵਾਂ ਕੱਢਣ ਵਾਲੇ ਹੈ ਇੱਥੇ ਆ ਕੇ, ਜੋ ਕਹਿੰਦੇ ਵੀ ਨੀ ਜਿੱਤਣਗੇ, ਤੇ ਆਉਂਦੇ ਹੋ ਤੁਸੀਂ ਪਿੰਡਾਂ ਚ, ਪਿੰਡਾਂ ਚ ਗਾਲਾਂ ਵਾਲੇ ਰਹਿੰਦੇ ਆ, ਉੱਥੇ ਪੁੱਛ ਲਿਆ ਕਰੋ, ਪਰ ਪੁੱਛਣਾ ਇਸ ਤਰ੍ਹਾਂ ਜਿਵੇਂ ਦੱਸਿਆ, ਗਾਲਾਂ ਕੱਢ ਕੇ ਨਹੀਂ। ਨਾ ਨਾ ਗਾਲ ਕੱਢਣ ਦੇ ਹੱਕ ਚ, ਨਾ ਆਪਸੀ ਦੰਦੇ ਖੜਕਾਉਣ ਦੇ ਹੱਕ ਚ। ਗੁਰੂ ਨਾਨਕ ਨਿਵਾਸ ਵਿਚੋਂ ਆਏ ਪੰਜ ਸਿੰਘ ਸਨ ਕੇਵਲ, ਜਿਹੜੇ ਮੈਨੂੰ ਕੱਢਣ ਗਏ ਸੀ, ਤੇ ਮੇਰੇ ਨਾਲ 350 ਤੋਂ ਵੱਧ ਸੀ ਸਿੰਘ ਪਤੰਗਿਆਂ ਵਰਗੇ ਚਾਰ ਪੁਰਤਿਆਰ ਕਿ ਤੁਹਾਡਾ ਇਹ ਹਿਰਦਾ ਕਹਿੰਦਾ ਕਿ ਪੰਜ ਬੰਦੇ ਜੇ ਮੈਨੂੰ ਉੱਥੋਂ ਕੱਢਣਾ ਚਾਹੁਣ ਤੇ ਮੈਂ ਅੜ ਜਮਾ ਕਰ ਦੇਣੀ। ਕਿਉਂ ਨਿਕਲਿਆ ਉੱਥੋਂ? ਇਸ ਵਾਸਤੇ ਕਿ ਗੌਰਮੈਂਟ ਨੂੰ ਫੇਲ ਕਰਨਾ। ਆਨੰਦਪੁਰ ਦਾ ਮਤਾ ਵੱਖਰੀ ਕੌਮ ਪਰਸਨਲ ਲਾਹੌਰ ਤੇ ਗੱਲਾਂ ਵਿੱਚ ਆਉਂਦੀਆਂ, ਇਹ ਸਾਰਾ ਪੂਰਾ ਕਰਨਾ। ਗੁਲਾਮੀ ਸਿੱਖਾਂ ਦੇ ਗੋਲ ਲਾਉਣੀ ਹੈ ਤੇ ਗੁਲਾਮੀ ਬੜੀ ਡੂੰਘੀ ਪਈ ਹੋਈ, ਬੜੀ ਭਾਰੀ ਪਈ ਹੋਈ, ਡੂੰਘੀ ਨਹੀਂ ਬਹੁਤੀ ਭਾਰੀ ਪਈ ਹੋਈ ਹੈ। ਜੇ ਤਾਂ ਪੰਡਤਾਂ ਦੇ ਘਰੇ ਜੰਮੀ ਕੁੜੀ ਜਨਤਾ ਨੂੰ ਲੈ ਕੇ ਵੋਟਾਂ ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਉਹਨੂੰ ਕੈਦ ਹੋ ਜਾਵੇ ਤੇ ਜੇਲ੍ਹ ਚ ਚਲੀ ਜਾਵੇ ਤੇ ਪਾਂਡੇ ਹੁਣ ਜਹਾਜ਼ ਅਗਵਾ ਕਰ ਲੈਣ ਤੇ ਟਿਕਟ ਮਿਲਦੀ ਹੈ ਕੁਰਸੀ, ਤੇ ਜੇ ਤੁਸੀਂ ਸਿੱਖਾਂ ਦੇ ਪੁੱਤ ਗੁਰੂ ਗ੍ਰੰਥ ਸਾਹਿਬ ਵਾਸਤੇ ਜਹਾਜ਼ ਅਗਵਾ ਕਰ ਲਵੋ ਤੇ ਫਿਰ ਰੇਸ਼ਨ ਕਾਲਾ ਮਿਲਦਾ ਜਗਿੰਦਰ ਸਿੰਘ ਹੋਣਾ ਨੂੰ। ਬਾਹਮਣਾਂ ਦੀ ਕੁੜੀ ਵਾਸਤੇ ਜਹਾਜ਼ ਵਾਲਿਆਂ ਨੂੰ ਕੁਰਸੀ, ਸਿੱਖ ਦੇ ਇਸ਼ਟ ਵਾਸਤੇ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਰੇਸ਼ਨ ਕਾਲਾ, ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਇਨ੍ਹਾਂ ਦੇ ਫਲੈਟ ਵਿਚ ਰਹਿਸੀ ਕਮਰਾ, ਸਿੱਖਾਂ ਦੇ ਇਸ਼ਟ ਵਾਸਤੇ ਜਹਾਜ਼ ਅਗਵਾ ਕਰਨ ਵਾਲੇ ਲੱਤ ਦਿੱਤੀ ਕਾਲਾ ਚ ਲੱਤ ਗਾਲੀ ਦੀ ਹੈ, ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਕਰਨ ਵਾਹਿਗੁਰੂ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਦੇਸ਼ ਭਗਤੀ ਦਾ ਖਿਤਾਬ ਤੇ ਸਿੱਖਾਂ ਦੇ ਇਸ਼ਟ ਵਾਸਤੇ ਜਹਾਜ਼ ਅਗਵਾ ਕਰਨ ਵਾਲੇ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਨੂੰ ਰਾਜਾ ਸੰਸੀ ਅੱਡੇ ਤੇ ਗੋਲੀ ਮਾਰ ਕੇ ਮਾਰਿਆ ਜਾਂਦਾ। ਕੀ ਇਹ ਆਜ਼ਾਦੀ ਹੈ ਹਿੰਦੂ ਸਿੱਖ ਏਕਤਾ? ਇਹ ਸੋਚ ਲਓ, 1000 ਟਨ ਗਊ ਦੀ ਚਰਬੀ ਫੜੀ ਗਈ ਬਠਿੰਡੇ ਹੋ, ਘਰੇ ਬੈਠਿਆਂ ਦੀ ਜ਼ਮਾਨ ਤੋੜੀ ਤੇ ਤਲਵੰਡੀ ਨੇ ਇੰਨੇ ਕਹਿਕ ਦਿੱਤਾ ਕਿ ਛੋਟੀ ਜਿਹੀ ਇੱਕ ਹਕੂਮਤ ਬਣਾ ਲਓ, ਪੈਰਲ ਕਾਨੂੰਨ ਕਹਿੰਦੇ ਆ, ਅਤੇ ਉਹ ਬਣਾ ਲਓ ਤੇ ਫੜ ਕੇ ਅੰਦਰ ਦੇ ਤਾਂ ਲੱਕ ਉਹਦਾ ਹਿਲਦਾ ਨੀ। ਕਹਿੰਦੇ ਇਹ ਖਤਰਨਾਕ ਹੈ, ਜਿਹਦਾ ਲੱਕ ਨੀ ਹਿਲਦਾ ਉਹਦਾ ਖਤਰਨਾਕ ਹੈ ਤਲਵੰਡੀ ਤੋਂ। ਜਿਹੜਾ 1000 ਟਨ ਗਊ ਦੀ ਚਰਬੀ ਉੱਥੇ ਬਾਚਾਂ ਵਾਹਿਗੁਰੂ ਢੋਲਾਂ ਚ ਪਾ ਕੇ ਬੈਠਾ ਤੇ ਲੋਕਾਂ ਦੇ ਪਿੰਡਾਂ ਤੇ ਮਰੀ ਜਾਂਦਾ, ਝੋੜ ਪਾ ਕੇ ਖਵਾਈ ਜਾਂਦਾ, ਉਹਦੀ ਜ਼ਮਾਨਤ ਕਹਿੰਦੇ ਕਰਦੇ ਕੋਈ ਗੱਲ ਨੀ, ਕਿ ਹਿੰਦੂ ਦਾ ਪੁੱਤ ਉਹ ਕੀ ਆਜ਼ਾਦੀ ਹੈ? ਉਹ ਮੈਨੂੰ ਨੰਬਰ ਭੁੱਲ ਗਿਆ ਕੋਠੀ ਦਾ, ਸ਼ਾਇਦ ਭਾਈ ਨੂੰ ਪੁੱਛ ਕੇ ਤੁਹਾਨੂੰ ਦੱਸ ਦੂੰਗਾ। ਸੁਰਿੰਦਰ ਬ੍ਰਹਮਚਾਰੀ ਦੀ ਕਾਰਬਨ ਦਾ ਲਾਇਸੈਂਸ ਬਠਿੰਡੇ ਦੇ ਨਾਂ ਤੇ ਬਣਿਆ। ਆਪਾਂ ਗੌਰਮੈਂਟ ਤੋਂ ਲਾਇਸੈਂਸ ਲੈ ਲਈਏ ਤੇ ਅੱਤਵਾਦੀ, ਤੇ ਸੁਰਿੰਦਰ ਬ੍ਰਹਮਚਾਰੀ ਦੀ 500 ਬੰਦੂਕ ਫੈਕਟਰੀ ਚ ਫੜੀ ਜਾਵੇ ਤੇ ਸੱਤਵਾਦੀ, ਕਿਉਂਕਿ ਬਾਹਮਣ ਦਾ ਮੁੰਡਾ ਹੈ। ਤੁਹਾਡੇ ਕੋਲ ਇੱਕ ਅੱਧਾ ਵੀ ਗ੍ਰਨੇਡ ਨਾ ਫੜਿਆ ਜਾਵੇ ਛਾਕੀ ਪੈ ਜਾਵੇ ਤਾਂ ਵੀ ਅੱਤਵਾਦੀ, ਤੇ ਪਵਨ ਕੁਮਾਰ ਕੋਲ 230 ਗ੍ਰਨੇਡ ਫੜੇ ਜਾਣ ਤੇ ਸੱਤਵਾਦੀ, ਕਿਉਂਕਿ ਬਾਹਮਣ ਦਾ ਮੁੰਡਾ ਹੈ। ਜੇ ਇੰਦਰਾ ਗਾਂਧੀ ਕਹਿ ਦੇਵੇ ਕਿ ਪੰਜਾਬ ਦੇ ਸਿੱਖ ਬਾਹਰਲੀਆਂ ਸਟੇਟਾਂ ਵਾਲੇ ਸਿੱਖਾਂ ਬਾਰੇ ਸੋਚ ਲਓ ਕੀ ਬਣੇਗਾ, ਕੋਈ ਮੁਕੱਦਮਾ ਦਰਜ ਨਹੀਂ। ਜੇ ਸਵਾਮੀ ਅਦਿੱਤਿਆ ਦੇਸ਼ ਕਹਿ ਦੇਵੇ ਹਰਿਆਣੇ ਚੋਂ ਸਿੱਖ ਨਿਕਲ ਜਾਓ, ਕੋਈ ਗੱਲ ਨਹੀਂ। ਜੇ ਭੱਟਾਚਾਰੀਆ ਕਹਿ ਦੇਵੇ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ, ਕੋਈ ਗੱਲ ਨਹੀਂ। ਜੇ ਹਰਬੰਸ ਲਾਲ ਖੰਨਾ ਕਹਿ ਦੇਵੇ ਦੁੱਕੀ ਟਿੱਕੀ ਖਹਿ ਨੀ ਦੇਣੀ, ਸਿਰ ਤੇ ਪਗੜੀ ਰਹਿ ਨੀ ਦੇਣੀ, ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਕੋਈ ਮੁਕੱਦਮਾ ਦਰਜ ਨਹੀਂ। ਜੇ ਕੇਵਲ ਕ੍ਰਿਸ਼ਨ ਕਹਿ ਦੇਵੇ ਕਿ ਸਮੂਹ ਸਿੱਖ ਸੰਪਰਦਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ, ਕੋਈ ਮੁਕੱਦਮਾ ਦਰਜ ਨਹੀਂ। ਤੇ ਜੇ ਹਿੰਦੂ ਜੈ ਸਿੰਘ ਵਾਲੇ ਰਾਜਸਥਾਨ ਵਿੱਚੋਂ ਕਹਿ ਦੇਣ ਅਲਟੀਮੇਟਮ ਦੇ ਰੂਪ ਵਿੱਚ ਕਿ 5 ਦਸੰਬਰ ਤੱਕ ਸਾਰੇ ਸਿੱਖ ਰਾਜਸਥਾਨ ਛੱਡ ਕੇ ਪੰਜਾਬ ਨੂੰ ਚਲੇ ਜਾਓ, ਤੇ ਕੋਈ ਮੁਕੱਦਮਾ ਦਰਜ ਨਹੀਂ। ਮੈਂ ਹੋਸਟਲ ਦਾ ਸੀ ਤੇ ਜੇ ਪਿੰਡਰਾਂ ਵਾਲਾ ਕਹਿ ਦੇਵੇ ਵੀ ਜੇ ਰਾਜਸਥਾਨ ਦੇ ਸਿੱਖਾਂ ਨੂੰ ਕੁਝ ਕਿਹਾ ਤੇ ਪੰਜਾਬ ਦੇ ਹਿੰਦੂ ਪਰਲੋਕ ਦੀ ਤਿਆਰੀ ਕਰ ਲਓ, ਤੇ ਗਹਿਮਾ ਗਹਿਮ ਪਾਰਲੀਮੈਂਟ ਚ ਲੱਗੀ ਰਹਿੰਦੀ ਹੈ। ਉਹ ਕਿਹੜੀ ਗੱਲ ਭਰੋਸੀ ਜਾਂਦੀ ਹੈ? ਇਹ ਹੱਸਦੇ ਉਹ ਮੈਂ ਸਿੱਖ ਇੱਥੇ ਬੋਲ ਰਿਹਾ ਤੇ ਉਹਨਾਂ ਨੂੰ ਅੱਗ ਲੱਗ ਜਾਂਦੀ, ਸਿੱਖਾਂ ਦਾ ਮੁੰਡਾ ਬੋਲਿਆ ਕਿਉਂ ਹੈ? ਪੰਡਤਾਂ ਦੀ ਕੁੜੀ ਬੋਲ ਪਏ ਤਾਂ ਵੀ ਕੋਈ ਨੀ, ਮੁੰਡਾ ਬੋਲ ਪਏ ਤਾਂ ਵੀ ਕੋਈ ਨੀ, ਕਿਹੜੀ ਗੱਲ ਦੱਸਦੇ ਹੈ? ਅਣਖ ਮੁੱਕ ਗਈ ਆਪਣੀ, ਸੀਤਲ ਫੁੱਲ ਰਿਹਾ ਮੂੰਹ ਵਿੱਚ ਵੇਸ਼ਾ ਪਾ ਰਿਹਾ ਕੁੱਤਿਆਂ ਦਾ। ਫੌਜ ਵਿੱਚ ਸਟੇਨਗਨ ਨੂੰ ਗੁਆਚੀ ਹਿੰਦੂ ਦੀ ਘੁੱਟ ਕੇ ਮਾਰਿਆ ਸੀਤਲ ਸਿੰਘ, ਤੇ ਸਟੇਨਗਨ ਤੋਂ ਲੱਭ ਗਈ ਡਰੇਨ ਚੋਂ ਗੰਦੇ ਨਾਲ ਤੇ ਲਿਆ ਸੀਤਲ ਸਿੰਘ ਲਾਇਆ। 12 ਗੁਆਚੀਆਂ ਮੇਰ ਚ, 12 ਮਿਲੀਆਂ ਹਿੰਦੂ ਦੀ ਬੈਰਕ ਚੋਂ ਘੁੱਟ ਕੇ ਮਾਰਤਾ ਪਿਆਰਾ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦਾ। ਇਹ ਕਿੱਥੇ ਅਣਖ ਆਪਣੀ ਆਪਣੇ ਕੋਲ ਹੈਗੀ? ਪੰਡਤ ਦਾ ਮੁੰਡਾ ਇੱਥੋਂ ਚੱਲਿਆ ਭਾਵੇਂ ਸਾਰੀ ਦੁਨੀਆਂ ਦਾ ਚੱਕਰ ਲਾਵੇ, ਕੋਈ ਗੱਲ ਨਹੀਂ। ਤੇ ਸਿੱਖ ਦਾ ਪੁੱਤ ਇੱਥੋਂ ਇਸ ਜਮਾਂ ਚ ਦਿੱਲੀ ਨੂੰ ਜਾਓ ਤੇ ਹਰਿਆਣਾ ਨੀ ਲੰਘਣ ਦੇਣਾ। ਜੇ ਪੰਡਤਾਂ ਦੇ ਲੀਡਰ ਇਹ ਬਿਆਨ ਦੇ ਦੇਣ ਕਿ ਸ਼ਸਤਰਧਾਰੀ ਹੋਵੋ, ਤਰਸੂਲ ਖਰੀਦੋ, ਤਰਪਾਨਾ ਖਰੀਦੋ, ਬਰਛੇ ਖਰੀਦੋ, ਪਿਸਤੌਲ ਖਰੀਦੋ, ਰਾਫਲਾਂ ਖਰੀਦੋ ਤੇ ਬਲਦੇਵ ਪ੍ਰਕਾਸ਼ ਕਹਿ ਲਵੇ ਕਿ ਜਿਹੋ ਜਿਹੇ ਅੱਤਵਾਦੀਆਂ ਕੋਲ ਹਥਿਆਰ ਹੈ ਉਹੋ ਜਿਹੇ ਹਥਿਆਰਾਂ ਨੂੰ ਅੱਗੋਂ ਉੱਤਰ ਦਿੱਤਾ ਜਾਵੇਗਾ, ਕੋਈ ਗੱਲਬਾਤ ਨਹੀਂ। ਇਹ ਤਾਂ ਸਮਾਂ ਦੱਸੂ ਵੀ ਚਲਾਉਂਦੇ ਨਹੀਂ ਆ ਕਿ ਸਾਡੇ ਕੰਮ ਆਉਣੇ ਹੋ। ਸਿੰਘੋ ਕੁਝ ਅਕਲ ਤੋਂ ਕੰਮ ਲਓ। ਬਹੁਤੇ ਨੌਜਵਾਨ ਕਹਿੰਦੇ ਆ ਸੰਤ ਦੀ ਲਾਇਸੈਂਸ ਤਾਂ ਬਣ ਗਏ ਨੀ, ਕੀ ਕਰੀਏ। ਇਹ ਆਪਾਂ ਸਿੱਖ ਇੰਦਰਾ ਦੇ ਨਹੀਂ, ਆਪਾਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਹਾਂ। ਜੇ ਬਾਹਮਣ ਦੇ ਮੁੰਡੇ ਨੂੰ ਲਾਇਸੈਂਸ ਦੀ ਲੋੜ ਨਹੀਂ, ਸਿੱਖਾਂ ਦੇ ਮੁੰਡੇ ਨੂੰ ਕੀ ਲੋੜ ਹੈ। ਜੇ 230 ਗ੍ਰਨੇਡ ਪਵਨ ਕੁਮਾਰ ਰੱਖ ਸਕਦਾ ਹਿੰਦੁਸਤਾਨ ਵਿਚ, ਮੈਂ ਵੰਗਾਰ ਕੇ ਤੇ ਲਲਕਾਰ ਕੇ ਕਹਾਂਗਾ ਜੋ ਵੀ ਮੈਨੂੰ ਇਹਦੇ ਬਾਰੇ ਭੁਗਤਣਾ ਪਿਆ ਭੁਗਤੂੰਗਾ। ਹਰ ਗੁਰਸਿੱਖ ਦਾ ਮੁੰਡਾ ਘੱਟ ਤੋਂ ਘੱਟ 200 ਗ੍ਰਨੇਡ ਜ਼ਰੂਰ ਰੱਖੋ ਆਪਣੇ ਘਰਾਂ ਚ ਰੱਖ ਸਕਦੇ ਹੋ। ਤੁਹਾਡੇ ਤੇ ਪਾਬੰਦੀ ਕਿਉਂ? 90 ਸਿਰ ਹਿੰਦੁਸਤਾਨ ਵਾਸਤੇ ਪੱਗ ਵਾਲੇ ਨੇ ਦਿੱਤੇ, 90 ਸਿਰਾਂ ਵਾਲਾ ਕਹਿੰਦੇ ਹਥਿਆਰ ਨਹੀਂ ਰੱਖ ਸਕਦਾ ਤੇ 10 ਸਿਰਾਂ ਵਾਲਾ ਗੁੱਲੀ ਰਾਮ ਤੇ ਛੱਲੀ ਰਾਮ 230 ਗ੍ਰਨੇਡ ਰੱਖ ਸਕਦਾ। ਇਹ ਅਸੂਲ ਆ। ਜੇ ਤੁਸੀਂ ਬਹੁਤੇ ਪਾਬੰਦ ਹੋ ਗਏ ਨਾ ਕਾਨੂੰਨ ਦੇ ਤੇ 30 ਘੱਟ ਰੱਖ ਲਿਆ ਕਰੋ, 200 ਜ਼ਰੂਰ ਰੱਖਿਆ ਕਰੋ ਇੱਕ ਜਣਾ। ਛੇਵੇਂ ਪਾਤਸ਼ਾਹ ਨੇ ਕਿੰਨੇ ਹਥਿਆਰ ਵਾਹਿਗੁਰੂ ਕਿੰਨੇ ਲਾਇਸੈਂਸ ਲਏ ਸੀ ਜਹਾਂਗੀਰ ਤੋਂ? 10ਵੇਂ ਪਾਤਸ਼ਾਹ ਨੇ ਕਿੰਨੇ ਲਾਇਸੈਂਸ ਲਏ ਸੀ ਨਰੰਗੇ ਤੋਂ? ਉਹ ਪੁੱਤ ਗੁਰੂ ਦੇ ਲਾਇਸੈਂਸ ਪਾਲੇ ਇਹਨਾਂ ਤੋਂ। ਮਿਲ ਕੇ ਚੱਲੋ, ਨਸ਼ਿਆਂ ਦਾ ਤਿਆਗ ਕਰੋ। ਜਿੰਨੇ ਨੌਜਵਾਨ ਵਿਦਿਆਰਥੀ ਵਰਗ ਆਏ ਹੋ ਤੁਹਾਨੂੰ ਬੇਨਤੀ ਕਰਾਂਗਾ ਅੱਗੇ ਤੁਹਾਡਾ ਕੋਲਮ ਅਸੀਂ ਸਾਰੇ ਸਿੱਖਾਂ ਸਿਰ ਲੀਡਰਾਂ ਸਿਰ ਵੀ ਤੇ ਸੰਤ ਜੀ, ਜੇ ਕਿਤੇ ਧਰਮ ਵਾਸਤੇ ਤੁਰਪੀਏ ਕੋਈ ਸੰਭਾਲਦਾ ਨਹੀਂ, ਹੁਣ ਤੁਹਾਡੀ ਢਿੱਲ ਆ, ਮੇਰੇ ਵੱਲੋਂ ਕੋਈ ਢਿੱਲ ਨਹੀਂ। ਜਿਹੜਾ ਧਰਮ ਵਾਸਤੇ ਕੁਝ ਕਰੇਗਾ ਉਹਨੂੰ ਮੈਂ ਸੰਭਾਲੂੰਗਾ ਜੇ ਮੇਰੇ ਕੋਲ ਪਹੁੰਚ ਗਿਆ। 10 ਲੱਖ ਰੁਪਏ ਤੱਕ ਧਰਮ ਨਾਲ ਕੰਮ ਕਰਨ ਵਾਲੇ ਦਾ ਪੰਜਾਬ ਵਿੱਚੋਂ ਜਾਂ ਹਿੰਦੁਸਤਾਨ ਵਿੱਚੋਂ ਕਿਸੇ ਸਿੱਖ ਦਾ ਨੁਕਸਾਨ ਹੋ ਗਿਆ? ਜੇ ਪਰਾਲਬਧ ਮੇਰੀ ਰਹੀ ਤੇ ਤੁਹਾਡੇ ਜੋੜੇ ਝਾੜਨ ਦਾ ਮੈਨੂੰ ਮੌਕਾ ਮਿਲਿਆ, ਮੈਂ ਇੱਥੇ ਬਾਹਰ ਨਿਕਲ ਗਿਆ। 10 ਲੱਖ ਰੁਪਏ ਤੱਕ ਤੁਹਾਡਾ ਹਰਜ਼ਾਨਾ ਮੈਂ ਭਰਾਂਗਾ ਇੱਕ ਮਹੀਨੇ ਦੇ ਵਿੱਚ, ਪਰ ਜਦੋਂ ਇੱਥੋਂ ਨਿਕਲਿਆ ਇੱਥੇ ਬੈਠੇ ਤੋਂ ਨਾ ਮੰਗ ਲਿਓ, ਆ ਕੇ ਇੱਥੇ ਬੈਠੇ ਹੋ, ਮੈਂ ਤੁਹਾਡੇ ਕੋਲ ਲੈ ਕੇ ਖਾਣਾ। ਹੋਰ ਕੀ ਚਾਹੁੰਦੇ ਮੇਰੇ ਕੋਲੋਂ? ਆਪਾਂ ਪੰਥ ਦੀ ਵਿਰੋਧਤਾ ਨਹੀਂ ਕਰਨੀ, ਪੰਥ ਦੀ ਡਟ ਕੇ ਹਮਾਇਤ ਕਰਨੀ ਹੈ, ਪਰ ਜਿਹੜੀ ਗੱਲ ਪਹਿਲਾਂ ਦੱਸੀ ਨਰਕਧਾਰੀਆਂ ਵਾਲੀ ਉਹਦੇ ਸਾਫ ਪਾਉਣ ਰਹਿਣਾ। ਨੌਜਵਾਨ ਵੀਰੋ, ਜੇ ਆਨੰਦਪੁਰ ਦੇ ਮਤੇ ਦੇ ਹਾਮੀ ਹੋ, ਇੱਕ ਵੇਲਾ ਹੱਥ ਜਾਂ ਨਾ ਚ ਤੁਸੀਂ ਉੱਤਰ ਦੇਣਾ, ਮੈਂ ਤੁਹਾਡੇ ਪੁੱਛ ਕੇ ਫਿਰ ਜਾਂ ਗੱਲ ਕਹਿਣੀ ਹੈ। ਪਹਿਲਾਂ ਇਹ ਦੱਸੋ, ਜਿੰਨੇ ਆਪਾਂ ਇੱਥੇ ਬੈਠੇ ਹਾਂ, ਆਪਾਂ ਆਨੰਦਪੁਰ ਮਤੇ ਦੇ ਹਾਮੀ ਹਾਂ ਪੂਰਾ ਚਾਹੁੰਦੇ ਹਾਂ? ਚਾਹੁੰਦੇ ਆਨੰਦਪੁਰ ਦਾ ਮਤਾ ਚਾਹੁੰਦੇ ਕਿ ਨਹੀਂ? ਇਹ ਠੀਕ ਹੈ, ਤੁਸੀਂ ਚਾਹੁੰਦੇ ਹੋ ਤੇ ਜਿਹੜਾ ਬੰਦਾ ਆਪਣੇ ਘਰੇ ਨਾ ਆਵੇ ਉਹਨੂੰ ਕੋਈ ਗੁਆਂਢੀ ਚੀਜ਼ ਦਿੰਦਾ ਹੁੰਦਾ? ਜਿਹੜਾ ਬੰਦਾ ਆਪਦੇ ਘਰੇ ਨਾ ਆਵੇ ਉਹਨੂੰ ਕਿਹੜੇ ਗੁਆਂਢੀ ਨੂੰ ਕੋਈ ਵਸਤੂ ਉਧਾਰੀ ਦਿੱਤੀ ਹੈ ਉਹਦੇ ਵਰਤਣ ਨੂੰ? ਨਹੀਂ ਨਾ ਦਿੰਦਾ। ਆਪਣਾ ਜਨਮ ਕਿੱਥੇ ਹੋਇਆ? ਖਾਲਸੇ ਦਾ ਜਨਮ ਆਨੰਦਪੁਰ ਹੋਇਆ। ਆਪਾਂ ਆਨੰਦਪੁਰ ਆਪਣੇ ਘਰੇ ਵੜ ਗਏ ਹਾਂ। ਕਿੰਨਿਆਂ ਦੇ ਕੇਸ ਦਾੜੇ ਹੈ, ਕਿੰਨਿਆਂ ਦੇ ਦਸਤਰੇ ਕਿਰਪਾਨ, ਕਿੰਨੇ ਪੰਜ ਬਾਣੀਆਂ ਪੜ੍ਹਦੇ ਹਾਂ, ਕਿੰਨੇ ਅਮਰ ਛੱਕ ਕੇ ਗੁਰੂ ਦੇ ਲੜ ਲੱਗ ਕੇ ਆਪਾਂ ਚੱਲ ਰਹੇ ਹਾਂ। ਮਤਾ ਆਨੰਦਪੁਰ ਦਾ ਮੰਗੀ ਜਾਂਦੇ ਹਾਂ, ਮੱਥਾ ਗਾਂਧੀ ਨੂੰ ਟੇਕੀ ਜਾਂਦੇ ਹਾਂ, ਹਿੰਦੁਸਤਾਨ ਦਾ ਬਾਪੂ, ਹਿੰਦੁਸਤਾਨ ਦਾ ਬਾਪੂ ਕਿਵੇਂ ਮਰਦੀ ਗੱਲ? ਆਨੰਦਪੁਰ ਘਰੇ ਆਓ, ਆਪਣੇ ਘਰੇ ਵੜ ਕੇ ਆਪਣੇ ਬਾਪੂ ਦੇ ਲੜ ਲੱਗ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਅੰਮ੍ਰਿਤ ਛਕੋ ਪੰਜਾਂ ਪਿਆਰਿਆਂ ਤੋਂ। ਕੰਨਾ ਮੰਨਾ ਕੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਿਆਂ ਤੋਂ ਬਚੋ। ਕੋਈ ਹੰਨੇ ਨੀ, ਕੋਈ ਬੰਨੇ ਨੀ, ਕੋਈ ਪਹਾੜਾਂ ਵਾਲੇ ਰੰਨੇ ਨੀ, ਕੋਈ ਢੋਲਕ ਮੱਕਾ ਸਰਵਰ ਦਾ ਇਹਨਾਂ ਦੇ ਲੜਕੇ ਨੀ ਚੜਨਾ ਗਾ। ਤੇ ਇੱਕ ਅਰਦਾਸ ਕਰਿਆ ਕਰੋ ਗੁਰੂ ਅੱਗੇ, ਟਾਈਮ ਮੈਂ ਤੁਹਾਡਾ ਜ਼ਿਆਦਾ ਲਾ ਲਿਆ, ਵਿਦਿਆਰਥੀ ਵੀ ਕਈ ਔਖੇ ਜਿਹੇ ਆ, ਸੋ ਇਹ ਟਾਈਮ ਇਹਨਾਂ ਮਨਜ਼ੂਰ ਕਰੋ ਕਿ ਧਾਰਨਾ ਨਾਲ ਸ਼ਬਦ ਪੜ੍ਹਨਗੇ। ਮੇਰੇ ਕੋਲ ਕਈ ਸੱਜਣ ਕਹਿੰਦੇ ਨੇ ਕਿ ਅਸੀਂ ਫਰਿਆਦ ਕਿੱਥੇ ਕਰੀਏ, ਫਰਿਆਦ ਆਪਾਂ ਇੱਥੇ ਕਰਨੀ ਗੁਰੂ ਗ੍ਰੰਥ ਸਾਹਿਬ ਅੱਗੇ। ਫਰਿਆਦ ਰਾਜਨੀਤਿਕ ਵੀ ਕਰਦੇ ਆ, ਫਰਿਆਦ ਵਿਦਿਆਰਥੀ ਵੀ ਕਰਦੇ ਆ, ਫਰਿਆਦ ਅਨਪੜ੍ਹ ਵੀ ਕਰਦੇ ਆ, ਪੜ੍ਹੇ ਲਿਖੇ ਵੀ ਕਰਦੇ ਆ, ਤੇ ਫਰਿਆਦ ਬ੍ਰਹਮ ਗਿਆਨੀ ਵੀ ਕਰਦੇ ਆ। ਪਰ ਫਰਿਆਦਾ ਫਰਿਆਦਾਂ ਦਾ ਫਰਕ ਹੈ। ਉਹ ਧਾਰਨਾ ਪੜ੍ਹ ਕੇ ਤੇ ਮੈਂ ਤੁਹਾਡੇ ਕੋਲ ਖਿਮਾ ਮੰਗਾਂਗਾ ਤੇ ਇਹ ਸੁਨੇਹਾ ਮੇਰਾ ਜ਼ਰੂਰ ਜਾਣਿਆ ਗਲਤ ਲੈ ਰਹੇ ਧਾਰਨ ਕਰਕੇ ਮੋਟਰਸਾਈਕਲ ਖਰੀਦਣੇ ਹਥਿਆਰ ਖਰੀਦ ਕੇ ਸ਼ਸਤਰ ਧਾਰੀ ਹੋ ਕੇ ਚਾਰ ਪ੍ਰਚਾਰ ਹੋਣਾ ਮਿਲ ਕੇ ਚੱਲਣਾ ਆਨੰਦਪੁਰ ਦੇ ਮਤਰੀ ਪ੍ਰਾਪਤੀ ਤੱਕ ਜਿਹੜਾ ਵੀ ਰਾਪਰਾ ਕਰਦਾ ਉਹਦੇ ਨਾਲ ਪੂਰਾ ਟੱਕਰ ਕੇ ਚੱਲਣਾ ਟੱਕਰ ਕੇ ਨਾਣ ਦੇ ਨਾ ਕੀ ਹੁੰਦਾ ਟੱਕਰ ਕੇ ਇਹਨੂੰ ਵੀ ਡਾਂਗੋ ਡਾਂਗੀ ਜੇ ਸਮਾਂ ਹੋਊਗਾ ਫਿਰ ਵੇਖੀ ਜਾਊ ਅਜੇ ਵਿਚਾਰਾਂ ਦੀ ਟੱਕਰ ਹੈ ਵਿਚਾਰਾਂ ਨਾਲ ਦਲੀਲਾਂ ਦੇ ਦੇ ਕਰਕੇ ਕੈਲ ਕਰਕੇ ਚੱਲਣਾ ਤੇ ਕਾਲ ਨਹੀਂ ਮੰਨਣਗੀ ਹੁਣ ਤੱਕ ਬੇੜਾ ਕਾਲ ਨੇ ਆਪਣਾ ਖਰਾਬ ਕੀਤਾ ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਸਿੱਖ ਇਤਿਹਾਸ ਤੇ ਗੋਰੇ ਇਤਿਹਾਸ ਵਿਚ ਤੁਸੀਂ ਇੱਕ ਵੀ ਕੋਈ ਦੱਸ ਦਿਓ ਜਿੱਥੇ ਦੋ ਪੀੜੀਆਂ ਲਗਾਤਾਰ ਸ਼ਾਂਤਮਈ ਮੋਰਚਾ ਹੋਵੇ ਮੈਂ ਇੱਥੇ ਬਹਿ ਨੂੰ ਉਸੇ ਵੇਲੇ ਕੋਈ ਦੱਸ ਦਿਓ ਇਹ ਚੇਤੇ ਮੇਰੇ ਕੋਈ ਦੱਸ ਦਿਓ ਦੋ ਪੀੜੀਆਂ ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਗੋਰੇ ਇਤਿਹਾਸ ਤੇ ਸਿੱਖ ਇਤਿਹਾਸ ਵਿਚ ਦੋ ਪੀੜੀਆਂ ਲਗਾਤਾਰ ਸ਼ਾਂਤਮਈ ਤੁਹਾਡੀ ਪੜ੍ਹੇ ਲਿਖੇ ਦੀ ਬੋਲੀ ਮੁਤਾਬਕ ਸੁਣ ਕਦੇ ਵੇਖਿਆ ਤੇ ਆਪਣਾ ਹੁਣ ਚੌਦਾਂ ਪੀੜੀਆਂ ਹੋ ਗਈਆਂ ਸੰਤ ਹਰਪਾਲ ਸਿੰਘ ਜੀ ਲੌਂਗੋਵਾਲ ਚੌਦਵੀਂ ਪੀੜੀ ਚ ਹੁਣ ਅਕਾਲੀ ਦਲ ਦੇ ਹਿਸਾਬ ਨਾਲ ਪ੍ਰਧਾਨਗੀ ਚ ਚੌਦਾਂ ਪੀੜੀਆਂ ਲਗਾਤਾਰ ਹੋ ਗਿਆ ਸ਼ਾਂਤਮਈ ਤੇ ਗੋਰੇ ਇਤਿਹਾਸ ਕੀ ਕਹਿੰਦਾ ਗੋਰੇ ਇਤਿਹਾਸ ਹੈ ਪੰਜਵੇਂ ਪਾਤਸ਼ਾਹ ਸ਼ਾਂਤਮਈ ਸ਼ਹੀਦੀ ਦਿੱਤੀ ਤੇ ਦੂਜੀ ਪੀੜੀ ਛੇਵੇਂ ਪਾਤਸ਼ਾਹ ਨੇ ਬਦਲਾ ਲਿਆ ਨੌਵੇਂ ਪਾਤਸ਼ਾਹ ਸ਼ਾਂਤਮਈ ਸ਼ਹੀਦੀ ਦਿੱਤੀ ਤੇ ਦਸਵੇਂ ਪਾਤਸ਼ਾਹ ਦੂਜੀ ਪੀੜੀ ਚ ਬਦਲਾ ਲਿਆ ਛੋਟੇ ਸਾਹਿਬਜ਼ਾਦਿਆਂ ਸ਼ਹੀਦੀ ਦਿੱਤੀ ਉਸੇ ਪੀੜੀ ਚ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਬਾਬਾ ਮਨੀ ਸਿੰਘ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਦੂਜੀ ਪੀੜੀ ਚ ਬਾਬਾ ਅਜਰ ਸਿੰਘ ਨੇ ਬਦਲਾ ਲਿਆ ਜਸ ਪੱਤ ਤੇ ਲਖ ਪੱਤ ਨੇ ਸਿੱਖਾਂ ਦਾ ਖੂਨ ਪੀਤਾ ਉਸੇ ਪੀੜੀ ਵਿਚ ਹੀ ਭਾਈ ਨਿਭਾਊ ਸਿੰਘ ਨੇ ਹਾਥੀ ਤੇ ਚੜ ਕੇ ਉਹ ਸਿਰ ਵਧਿਆ ਬਦਲਾ ਲਿਆ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਸ਼ਾਂਤਮਈ ਸ਼ਹੀਦੀ ਦਿੱਤੀ ਰਾਤ ਨੂੰ ਆਪ ਛਾਤੀ ਦੇ ਚਲੇ ਨਿਰੰਗੇ ਨੂੰ ਦਿੱਲੀ ਚੋਂ ਕੱਢਿਆ ਭਾਈ ਤਾਰੂ ਸਿੰਘ ਨੇ ਖੋਪੜੀ ਲਵਾਈ ਸ਼ਾਂਤਮਈ ਸੰਘਰਸ਼ ਲੜਿਆ ਪਰ ਉਸੇ ਸੰਘਰਸ਼ ਦੇ ਦੌਰਾਨ ਹੀ ਆਪਣੇ ਪੈਰ ਦੀ ਜੁੱਤੀ ਨਾਲ ਇੱਕ ਸਿੱਖ ਦੁਆਰਾ ਖਾਨ ਬਹਾਦਰ ਜਕਰੀਆ ਨੂੰ ਪ੍ਰਲੋਕ ਨੂੰ ਭੇਜਿਆ ਸ਼ਾਂਤਮਈ ਸਿੰਘਾਂ ਨੇ ਖੂਨ ਪੀਤਾ ਅਬਦਾਲੀ ਨੇ ਇਸ ਸਾਲ ਦਮਦਮੀ ਦੇ ਪ੍ਰਮੁੱਖ ਸੇਵਾਦਾਰ ਪੂਰਨ ਬ੍ਰਹਮ ਗਿਆਨੀ ਸਿੱਖੀ ਦੇ ਥਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ 75 ਸਾਲ ਤੋਂ ਉੱਪਰ ਵੀ ਉਮਰ ਵਿਚ ਜਾ ਕੇ ਸੀਸ ਧਰੀ ਤੇ ਰੱਖ ਕੇ ਖੰਡੇ ਦੇ ਨਾਲ ਉਹ ਜ਼ਾਲਮ ਨੂੰ ਇੱਥੋਂ ਦੇਸ਼ ਵਿਚੋਂ ਕੱਢਿਆ 78 ਵਿਚ ਸ਼ਾਂਤਮਈ ਕੁੱਟ ਖਾਧੀ 13 ਸ਼ਹੀਦ ਹੋਏ 76 ਜ਼ਖਮੀ ਹੋਏ ਤੇ 80 ਵਿਚ ਗੁਰਬਚਨ ਨੂੰ ਕਿਸੇ ਪ੍ਰੇਮੀ ਨੇ ਗੱਡੀ ਚੜਾ ਦਿੱਤਾ ਭਵਨ ਬਣਦਾ ਕਿਤੇ ਪੰਜਾਬ ਚ ਦੋ ਪੀੜੀਆਂ ਦੱਸੋ ਕਿੱਥੇ ਸੰਘਰਸ਼ ਆਪਣੇ ਚ ਕੋਈ ਜਵਾਬ ਦੇ ਦਿਓ ਇੰਨੀ ਗੱਲ ਜੀ ਭਿੰਡਰਾਂ ਵਾਲਾ ਗਰਮਾ ਜੀ ਭਿੰਡਰਾਂ ਵਾਲਾ ਫੁੱਟ ਪਾਉਂਦਾ ਜੀ ਭਿੰਡਰਾਂ ਵਾਲਾ ਪੰਥ ਦੇ ਵਿਰੁੱਧ ਬੋਲਦਾ ਦੱਸੋ ਕਿਸੇ ਬੰਦੇ ਨੂੰ ਮੈਂ ਕਿਹਾ ਵੀ ਜਿੱਥੇ ਨਾ ਜਾਇਓ ਕਿਸੇ ਬੰਦੇ ਨੂੰ ਕਿਹਾ ਵੀ ਲੌਂਗੋਵਾਲ ਨੂੰ ਨਾ ਮਿਲਿਓ ਕਿਸੇ ਬੰਦੇ ਨੂੰ ਕਿਹਾ ਵੀ ਤੂੰ ਘਰੇ ਬੈਠਾ ਰਹੇ ਕਿਸੇ ਬੰਦੇ ਨੂੰ ਕਿਹਾ ਵੀ ਤੂੰ ਸਟੇਜ ਤੇ ਰੌਲਾ ਪਾਵੀ ਕਿਸੇ ਬੰਦੇ ਨੂੰ ਕਿਹਾ ਵੀ ਧਰਮ ਵਾਸਤੇ ਤੂੰ ਨਾ ਪਣੀ ਕਿਸੇ ਬੰਦੇ ਨੂੰ ਕਿਹਾ ਵੀ ਅਕਾਲੀ ਦਲ ਦੇ ਫੰਡ ਚ ਪੈਸੇ ਨਾ ਇਕੱਠੇ ਕਰਾ ਕਿਸੇ ਸਿੱਖ ਨੇ ਮੇਰੇ ਨਾਲ ਤੇ ਸ਼ਹੀਦੀ ਫੰਡ ਖੁੱਲਿਆ ਵੇਖਿਆ ਪਈ ਸੋ ਮੈਂ ਇੱਕ ਬੇਨਤੀ ਤੁਹਾਨੂੰ ਕਰਦਾ ਹਾਂ ਪਿਆਰ ਪ੍ਰਚਾਰ ਰਹਿਣਾ ਪੰਥ ਦੀ ਹਮਾਇਤ ਕਰਨੀ ਨਸ਼ਿਆਂ ਤੋਂ ਬਚਣਾ ਅੰਮ੍ਰਿਤ ਛਕਣਾ ਗੁਰੂ ਦੇ ਲੜ ਲੱਗਣਾ ਗੁਰਬਾਣੀ ਪੜ੍ਹਨੀ ਸ਼ਹੀਦਾਂ ਦਾ ਹੱਕ ਲੈਣਾ ਮੇਰੇ ਵੱਲੋਂ ਪ੍ਰੋਗਰਾਮ ਤੁਹਾਨੂੰ ਪੱਕਾ ਹੈ ਤੇ ਜਿਹੜੀਆਂ ਬੇਨਤੀਆਂ ਕਰਦੇ ਹਾਂ ਉਹ ਆਪਾਂ ਬੇਨਤੀ ਗੁਰੂ ਗ੍ਰੰਥ ਸਾਹਿਬ ਅੱਗੇ ਕਰੀਏ ਜਿਵੇਂ ਮਹਾਂਪੁਰਖ ਕਰਦੇ ਹੈ ਉਹਨਾਂ ਤੋਂ ਸਿੱਖਿਆ ਲੈ ਕੇ ਸੋ ਇੱਕੋ ਧਾਰਨਾ ਇਹ ਪੜ੍ਹ ਕੇ ਤੇ ਆਪਾਂ ਸਾਰੇ ਸਮਾਪਤੀ ਹੋਵੇਗੀ ਮੇਰੇ ਵੱਲੋਂ ਫੈਡਰੇਸ਼ਨ ਵਾਲਾ ਪ੍ਰੋਗਰਾਮ ਹੈ ਉਹ ਸੁਣ ਦੀ ਕਿਰਪਾਲਤਾ ਕਰ ਲਿਓ ਤੇ ਪੜ੍ਹਿਓ ਗੱਜ ਕੇ ਕਿਤੇ ਘੁੰਡ ਜਾ ਕੱਢ ਕੇ ਨਾ ਪੜ੍ਹਿਓ ਗੀਤ ਗਾਉਣੇ ਔਰ ਗੋਲੀਆਂ ਪਾਉਣੀਆਂ ਬੜਾ ਉੱਚੀ ਸੰਗ ਬੋਲਦੇ ਹੈ ਤੇ ਸ਼ਬਦ ਪੜ੍ਹਨ ਲੱਗੇ ਨੇ ਥੱਲੇ ਜਿਹੇ ਮੁਰਿਓ ਇਹ ਵੀ ਗੱਜ ਕੇ ਪੜ੍ਹਿਓ ਪਰਮੇਸ਼ੁਰ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਅੱਗੇ ਜਿਸ ਤਰ੍ਹਾਂ ਬੇਨਤੀ ਕਰਦੇ ਹੈ ਉਹ ਵੀ ਧਾਰਨਾ ਬਾਹਰਲੀ ਹੋਵੇਗੀ ਤੇ ਗੁਰਬਾਣੀ ਪੰਗਤੀ ਵੀ ਵਾਹਿਗੁਰੂ ਪੰਗਤੀ ਗੁਰਬਾਣੀ ਵੀ ਹੋਵੇਗੀ ਉਹਦੇ ਆਧਾਰ ਤੇ ਆਪਾਂ ਸਾਰਿਆਂ ਨੇ ਪੜ੍ਹਨਾ ਤੇ ਪ੍ਰੇਮ ਨਾਲ ਪੜ੍ਹਨ ਦੀ ਕੋਸ਼ਿਸ਼ ਕਰਿਓ ਬੇਨਤੀਆਂ ਕਰਦੇ ਹੋ ਅਕਾਲ ਪੁਰਖ ਅੱਗੇ ਕੀ ਕਹਿੰਦੇ ਹੋਣ ਸਾਡਾ ਤੈਨੂੰ ਮਾਣਿਆ ਦਾ ਤੂੰ ਹੋਰ ਕੋਈ ਆਸਰਾ ਨਹੀਂ ਸਾਡਾ ਤੈਨੂੰ ਮਾਣਿਆ ਦਾ ਤੂੰ ਹੋਰ ਕੋਈ ਆਸਰਾ ਨਹੀਂ ਸਾਡਾ ਤੈਨੂੰ ਮਾਣਿਆ ਤੂੰ ਹੋਰ ਕੋਈ ਆਸਰਾ ਜਿਹੜਾ ਭਰਮ ਹੋਰ ਉਹ ਵੀ ਪੰਕਤੀ ਨਾਲ ਕੱਢ ਲਈਏ ਕਈ ਕਹਿੰਦੇ ਜੀ ਤੂੰ ਇਕੱਲਾ ਹੈ ਸਾਰੇ ਤੇਰੀਆਂ ਟੁੱਟ ਕਰਕੇ ਤੇ ਸਰਕਾਰ ਨਾਲ ਜੁੜਦੇ ਜਾਂਦੇ ਸਰਕਾਰ ਵੀ ਤੇਰੇ ਮਗਰ ਪਈ ਰਾਹਾਂ ਸੋਮੀ ਨਰਕ ਧਾਰ ਗਏ ਕੁਝ ਹੋਰ ਵੀ ਬਣੋਤੀ ਇਸ ਵਾਸਤੇ ਕੋਈ ਖਿਆਲ ਰੱਖਣਾ ਚਾਹੀਦਾ ਖਾਲਸਾ ਜੀ ਇਹਨਾਂ ਚੀਜ਼ਾਂ ਤੋਂ ਡਰੋ ਨਾ ਸਤਿਗੁਰੂ ਦਾ ਆਸਰਾ ਰੱਖਣਾ ਚਾਹੀਦਾ ਇਕੱਲੇ ਦੀ ਬਾਤ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ ਸਾਰੇ ਇਕੱਲੇ ਇਕੱਲੇ ਹੈ ਮੇਰੇ ਬਾਰੇ ਬਹੁਤ ਪਛਾਲ ਨਾ ਕਰਿਆ ਕਰੋ ਸਤਿਗੁਰੂ ਅੱਗੇ ਅਰਦਾਸ ਕਰੀਏ ਆਪਾਂ ਗੁਰੂ ਦੇ ਲੜ ਲੱਗੇ ਰਹੀਏ ਤੇ ਫਿਰ ਪਰਵਾਹ ਨੀ ਕਿਸੇ ਦੀ ਇਕੱਲੇ ਬਾਰੇ ਪੜ੍ਹਨਾ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਮਗਰ ਸ਼ਿਕਾਰੀ ਬਹੁਤੇ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਸਰਵਰ ਪੰਖੀ ਏਕੜੋ ਸਰਵਰ ਪੰਖੀ ਏਕੜੋ ਪਚਾਸ ਇਹਦੇ ਮਗਰ ਸ਼ਿਕਾਰੀ ਬਹੁਤੇ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਉਹ ਮਨ ਲਹਿਰੀ ਗੱਡ ਉੱਠਿਆ ਉਹ ਮਨ ਲਹਿਰੀ ਗੱਡ ਉੱਠਿਆ ਸੱਚੇ ਤੇਰੀ ਆਸ ਇਹਦੇ ਮਗਰ ਸ਼ਿਕਾਰੀ ਬਹੁਤੇ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਇਹ ਬਾਹਰ ਦੇ ਸ਼ਿਕਾਰੀਆਂ ਤੁਹਾਨੂੰ ਡਰੋ ਜੀਵ ਇੱਕੋ ਇੱਕ ਪੰਛੀ ਹੈ ਏਕਾਇਲ ਮੇਕਾਇਲ ਨੇਕਾਇਲ ਅਜਰਾਇਲ ਤੇ ਜਬਰਾਇਲ ਇਹ ਪੰਜ ਸ਼ਿਕਾਰੀ ਹੈ ਤੇ ਇਹਨਾਂ ਦਾ ਮਾਲਕ ਕੌਣ ਹੈ ਉਹ ਅਕਾਲ ਕਾਲ ਰੂਪ ਸ਼ਿਕਾਰੀ ਨੇ ਸ਼ਿਕਾਰੀ ਰੱਖੇ ਹੋਏ ਹੈ ਪੰਜ ਤੇ ਸ਼ਿਕਾਰ ਇਹਨਾਂ ਦਾ ਕੌਣ ਉਹ ਹੈ ਜੀਵ ਇਹ ਤੋਂ ਬਚਣ ਦੀ ਲੋੜ ਹੈ ਬਾਕੀ ਦਾ ਮਾਰਾ ਨੇ ਕਿਹਾ ਦੁਨੀਆਂ ਨਾਲ ਸਲਾਹ ਜੋ ਮਰ ਵੰਨ ਸੀ, ਲੋਕਾਂ ਨਾਲ ਸਲਾਹ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਉਹਦੇ ਆਸਰੇ ਰਹੀਏ। ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕਹਿਜੇ, ਜਾਮ ਗੁਰੂ ਹੈ ਵੱਲ ਧਨੇ ਕਿਆ ਦਾਲ ਬਦਜੇ, ਜਾਂ ਤੂੰ ਮੇਰਾ ਵੱਲ ਹੈ ਤਾਂ ਚਾਹੇ ਮੈਂ ਛੰਡਾ ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਗੁਰੂ ਦੇ ਲੜ ਲੱਗੀਏ ਤੇ ਪੰਥ ਦੀ ਡਟ ਕੇ ਹਮਾਇਤ ਕਰੀਏ। ਬੋਲਦਿਆਂ ਜਾਣ ਬੁੱਝ ਕੇ ਪਰਕ ਲਾਉਣ ਦੀ ਕੋਸ਼ਿਸ਼ ਕੀਤੀ ਨੇ ਤੇ ਸੱਚ ਕਹਿਣ ਤੋਂ ਰਿਹਾ ਨਹੀਂ ਜਾਂਦਾ। ਤੇ ਸਾਰੀ ਸੰਗਤ ਦਾ ਧੰਨਵਾਦ। ਆਈ ਹੋਈ ਸੰਗਤ ਨੂੰ ਇੱਕ ਬੇਨਤੀ ਹੈ, ਕੁਲਵੰਤ ਸਿੰਘ ਨਾਗੋਟਿਆਂ ਵਾਲਾ ਗੁਰਮੁਖ ਜਿਹਨੇ ਧਰਮ ਵਾਸਤੇ ਆਪਣੇ ਖੂਨ ਦਾ ਕਤਰਾ ਕਤਰਾ ਬੂੰਦ ਬੂੰਦ ਵਹਾ ਦਿੱਤੀ ਹੈ, ਉਸ ਪਿਆਰੇ ਦੀ ਯਾਦ ਵਿਚ 5 ਫਰਵਰੀ ਨੂੰ ਵੱਲੇ ਨਗਰ ਜਿੱਥੇ ਜਾ ਕੇ ਬਨੌਤੀ ਮੁਕਾਬਲਾ ਬਣਾ ਕੇ ਉਹਨੂੰ ਸ਼ਹੀਦ ਕਰਕੇ ਸੁੱਤੀ ਸਰੀਰ ਸੁੱਟਿਆ ਸੀ, ਸੋ ਉਸ ਜਗ੍ਹਾ ਉੱਪਰ ਪਿੰਡ ਵਾਲਿਆਂ ਨੂੰ ਵਿਸ਼ੇਸ਼ ਉੱਦਮ ਕਰਕੇ, ਇਲਾਕੇ ਵਾਲਿਆਂ ਨੂੰ ਸਮੁੱਚੇ ਤੌਰ ਤੇ ਉੱਦਮ ਕਰਕੇ ਉਹਨਾਂ ਨੂੰ ਯਾਦ ਵਿਚ ਯਾਦ ਬਣਾਉਣ ਦੀ ਕੋਸ਼ਿਸ਼ ਆਰੰਭੀ ਹੋਈ ਹੈ। 5 ਫਰਵਰੀ ਨੂੰ ਸੋ ਉੱਥੇ ਇਲਾਕੇ ਵਾਲੇ ਇਕੱਠ ਕਰ ਰਹੇ ਹਨ। ਸੋ ਮੈਂ ਆਈ ਹੋਈ ਸੰਗਤ ਨੂੰ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਵਾਲੇ ਸਾਰੇ ਸੱਜਣਾਂ ਨੂੰ ਬੇਨਤੀ ਕਰਾਂਗਾ, 5 ਫਰਵਰੀ ਵਾਲੇ ਦਿਨ ਉਸ ਥਾਂ ਤੇ ਪਹੁੰਚ ਕੇ ਪਿਆਰੇ ਦੀ ਯਾਦ ਵਿਚ ਆਪਣਾ ਜਿੰਨਾ ਹਿੱਸਾ ਤਨ ਮਨ ਤੇ ਧਨ ਕਰਕੇ ਪਾ ਸਕੋ, ਉਹ ਵੱਧ ਤੋਂ ਵੱਧ ਪਾਉਣ ਦੀ ਕੋਸ਼ਿਸ਼ ਕਰਨੀ ਹੈ। ਪਰ ਉੱਥੇ ਜਾ ਕੇ ਕੋਈ ਭੜਕਾਟ ਵਾਲੀ ਗੱਲ ਨਹੀਂ ਕਰਨੀ। ਸੋ ਦਿੱਤਿਆਂ ਬਾਜ਼ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ, ਇਹ ਤਾਰਕ ਨਾਰੇ ਜਾਂ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਠ ਪੁਰਜਾ ਪੁਰਜਾ ਕੱਟ ਮਰੇ, ਕਦੂ ਨੇ ਛੱਡਿਆ ਖੇਤ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕਾ ਦੁਆਰ, ਮਤ ਹਰ ਪੂਛਿਆ ਕੌਣ ਹੈ, ਪਰਾ ਹਮਾਰੇ ਬਾਹਰ, ਵੀਰ ਮੋਹ ਮਰਨੇ ਕਾ ਚਾਓ ਹੈ। ਸੋ ਕਬੀਰ ਜਿਸ ਮਰਨੇ ਤੇ ਜਗ ਡਰ, ਮੇਰਾ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮ ਆਨੰਦ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਭਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧੀਜੈ ਸਿਰ ਦੀਜੈ, ਕਾਂ ਨਾ ਕੀਜੈ ਨਾਲ ਕਰਾਰੋਂ ਦੋਸਤੀ, ਕੂੜੀ ਕੂੜੇ ਪਾਏ ਮਰਨ ਨਾ ਜਾਪੈ ਮੂਲਿਆ, ਆਵਾ ਕਿਤੇ ਥਾਏ, ਇਹ ਤਾਰ ਕੇ ਨਾਰੇ ਲਾਉਣੇ ਹਨ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰਾ ਪਾਸ। ਇੰਨੀ ਬੇਨਤੀ ਕਰਕੇ ਤੁਹਾਡੇ ਕੋਲ ਖਿਮਾ ਮੰਗਦੇ ਫੈਡਰੇਸ਼ਨ ਦੇ ਪ੍ਰਧਾਨ ਸਾਹਿਬਾਨ ਦਾ, ਸਕੱਤਰ ਸਾਹਿਬਾਨ ਦਾ ਅਤੇ ਮੀਤ ਪ੍ਰਧਾਨ ਦਾ। ਪਹਿਲਾਂ ਕਹਿਣਾ ਸੀਗਾ ਗੁੱਸਾ ਨਾ ਕਰ ਦਿਓ, ਪ੍ਰਧਾਨ ਸਾਹਿਬਾਨ ਦਾ, ਮੀਤ ਪ੍ਰਧਾਨ ਸਾਹਿਬਾਨ ਦਾ, ਸਕੱਤਰ ਸਾਹਿਤਰੀਆਂ ਦਾ ਅਤੇ ਆਈ ਹੋਈ ਗੁਰੂ ਕੀ ਸਾਰੀ ਸੰਗਤ ਦਾ ਧੰਨਵਾਦ ਕਰਾਂ। ਤੇ ਇੱਕ ਬੁਲਾਰੇ ਨੂੰ ਬੇਨਤੀ ਸਮਾਪਤ ਚ ਕਰ ਦੇਣਾ, ਜਿਹੜਾ ਇਹ ਕਿਹਾ ਹੈ ਕਿ ਭਿੰਡਰਾਂ ਵਾਲਿਆਂ ਨੇ ਸੁੱਤੀ ਕੌਮ ਜਗਾ ਦਿੱਤੀ, ਫਲਾਨੇ ਦੇ ਨਾਲ ਹੈ ਕੌਮ, ਇਹਨਾਂ ਨਾਰਿਆਂ ਨਾਲ ਇਹ ਪ੍ਰਭਤਾ ਨਹੀਂ, ਮੈਂ ਸਮਝਦਾ ਹਾਂ ਇਹ ਘਾਟਾ ਹੈ। ਘਾਟਾ ਫਿਰ ਕਿਉਂ ਵਰਤਿਆ ਹੈ? ਆਪਾਂ ਨੂੰ ਹਰ ਇੱਕ ਨੂੰ ਇਹ ਕਹਿਣਾ ਚਾਹੀਦਾ, ਖਾਸ ਕਰਕੇ ਮੈਂ ਤੁਹਾਡੀਆਂ ਤੇ ਲਿਖਾਰੀਆਂ ਨੂੰ ਕਹਾਂਗਾ, ਜੇ ਤੁਹਾਨੂੰ ਕਵਿਤਾ ਬਣਾਉਣ ਦਾ ਚਾਹ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਯਾਦ ਵਿੱਚ ਕਵਿਤਾ ਜ਼ਰੂਰ ਬਣਾਓ, ਜੇ ਬਹੁਤ ਨਹੀਂ ਬਣਾ ਸਕੋ ਬਹੁਤ ਹੈ। ਉਹ ਕੀ ਹੈ? ਜੋ ਵੀ ਬੁਲਾਰਾ ਸਟੇਜ ਤੇ ਬੋਲਦਾ ਸਭ ਤੋਂ ਪਹਿਲਾਂ ਉਹਦਾ ਫਰਜ਼ ਬਣਦਾ ਕਹਿਣ ਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ 14 ਸਤੰਬਰ 1988 ਨੂੰ ਚੰਦੋ ਕਲਾਂ ਵਿਖੇ ਆਪਣਾ ਸਰੂਪ ਅੱਗ ਵਿੱਚ ਪਾ ਕੇ ਆਪਣੇ ਸਰੀਰ ਦੀ ਆਹੁਤੀ ਦੇ ਕੇ ਚੰਦੋ ਕਲਾਂ ਵਿੱਚ ਇਹ ਕੌਮ ਦੀ ਇੱਜ਼ਤ ਤੇ ਮਾਣ ਤੇ ਸ਼ਾਨ ਨੂੰ ਉੱਚਿਆਂ ਕੀਤਾ। ਜੇ ਸਤਿਗੁਰੂ ਗ੍ਰੰਥ ਸਾਹਿਬ ਜੀ ਅਗਨ ਭੇਜੋ ਤੇ ਨਾ ਹੁੰਦੇ ਉੱਥੇ ਚੰਦੋ ਕਲਾਂ ਵਿੱਚ ਸ਼ਹੀਦੀ ਨਾ ਦਿੰਦੇ ਤੇ ਸ਼ਾਨ ਸਿੰਘਾਂ ਦੀ ਕਲੀ ਸ਼ਹੀਦੀ ਨਾਲ ਕੌਮ ਇਹਨਾਂ ਨਾ ਜਾਗਦੀ। ਇਸ ਵਾਸਤੇ ਸਤਿਗੁਰੂ ਦੇ ਸਤਿਕਾਰਕ ਜਿਵੇਂ ਕਹਿ ਸਕਦੇ ਹਾਂ ਉਹਨਾਂ ਕਹਿ ਕਰੋ, ਮੇਰੇ ਵਰਗੇ ਨਿਕੰਮੇ ਬੰਦੇ ਵਾਸਤੇ ਬਹੁਤਾ ਕਹਿਣਾ ਸੁਭਦਾ ਨਹੀਂ। ਮੈਂ ਇੱਥੋਂ ਬੋਲਦਿਆਂ ਅਣਜਾਣ ਪੁਣੇ ਵਿੱਚ ਕੋਈ ਗੱਲ ਗਲਤ ਕਹੀ ਗਈ ਹੋਵੇ ਤਾਂ ਛੋਟਾ ਜਾਣ ਕੇ ਮਾਫ਼ੀ ਬਖਸ਼ਿਓ, ਕਿਉਂਕਿ ਪੜ੍ਹਿਆਂ ਲਿਖਿਆਂ ਵਿੱਚ ਅਨਪੜ੍ਹ ਦਾ ਬੋਲਣਾ ਬਹੁਤਾ ਸੁਭਦਾ ਨਹੀਂ। ਸੋ ਸਾਰੀ ਸੰਗਤ ਆਪਣਾ ਛੋਟਾ ਸੇਵਾਦਾਰ ਜਾਣ ਕੇ ਮਾਫ਼ੀ ਬਖਸ਼ ਦੇਣੀ। ਬਾਕੀ ਬੇਨਤੀ ਵੀ ਹੈ, ਜੇ ਮੈਂ ਹੋਰ ਘੰਟਾ ਲੱਗਾ ਤਾਂ ਮੈਂ ਫਿਰ ਵੀ ਤੁਸੀਂ ਬੈਠਣ ਦੀ ਖੇਤੀ ਕਰਨੀ ਸੀ, ਅਮਾਇਸ਼ ਸੀ ਵੀ ਦਰਸ਼ਨ ਗੁਰੂ ਸਾਹਿਬ ਦੇ ਕਰਨੇ ਸੀ ਤੇ ਆਪਣੇ ਸੰਗਤ ਨੇ ਦਾਸ ਨੂੰ ਦਰਸ਼ਨ ਦੇਣੇ ਸਨ। ਇਸ ਵਾਸਤੇ ਦਾਸ ਦੀ ਬੇਨਤੀ ਮੰਨ ਕੇ, ਜੇ ਪਾਤ ਵਾਲੀ ਬੇਨਤੀ ਮੰਨ ਕੇ ਬੈਠੇ ਰਹੇ ਫਿਰ ਤਾਂ ਮੈਨੂੰ ਯਕੀਨ ਹੋਵੇਗਾ ਇਹ ਕੱਲ੍ਹ ਵਾਲੇ ਕਹੇ ਤੇ ਵੀ ਚੱਲ ਪਾਉਂਗੇ, ਤੇ ਜੇ ਹੁਣ ਬੇਨਤੀ ਕਰਕੇ ਮੈਂ ਬਹਿ ਰਿਹਾ ਤੁਸੀਂ ਚੁੱਪ ਕਰਕੇ ਤੁਰਦੇ ਹੋ ਤੇ ਫਿਰ ਮੈਨੂੰ ਇੰਨਾ ਕੀ ਹੋਊਗਾ ਸ਼ਾਇਦ ਕੱਲ੍ਹ ਨੂੰ ਵੀ ਨਾ ਮੰਨੋ। ਇਸ ਵਾਸਤੇ ਬੇਨਤੀ ਹੈ, ਬਹੁਤਾ ਸਮਾਂ ਤੁਹਾਡਾ ਲੈਂਦਾ ਨਹੀਂ ਤੇ ਵਿਦਿਆਰਥੀਆਂ ਨੂੰ ਵੀ ਕਹਾਂਗਾ ਜਿਹੜੇ ਤੁਹਾਡੇ ਮਤੇ ਪੜ੍ਹਨ ਵਾਲੇ ਤੇ ਉਹਨਾਂ ਨੂੰ ਪੜ੍ਹਨ ਵਿੱਚ ਹੀ ਸਾਰ ਲਓ, ਬਾਕੀ ਬਥੇਰਾ ਕੁਝ ਹੋ ਗਿਆ। ਗੁਰੂ ਕਿਰਪਾ ਕਰਨ ਆਪਣੇ ਗੁਰੂ ਦੀ ਹਜ਼ੂਰੀ ਚ ਬੈਠਣ ਦੀ ਸਮਰੱਥਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ। ਪਹਿਲੇ ਦਿਨ ਖ਼ਬਰ ਦਿੱਤੀ ਹੈ ਦਾਸ ਨੇ ਕਿ ਮੇਰਾ ਪੰਥ ਨਾਲ ਕੋਈ ਵਿਰੋਧ ਨਹੀਂ। ਅੱਜ ਵੀ ਮੈਂ ਕਹਿੰਦਾ ਮੇਰਾ ਕੋਈ ਵਿਰੋਧ ਨਹੀਂ, ਅੱਗੇ ਦਾਸ ਪੰਥ ਨਾਲ ਮੇਰਾ ਕੋਈ ਵਿਰੋਧ ਨਹੀਂ। ਅੱਜ ਵੀ ਖ਼ਬਰ ਦਿੰਦੇ, ਅੱਗੇ ਵੀ ਦਿੱਤੀਆਂ, ਦਾਨ ਵੀ ਦੇਣਾਗਾ ਕਿ ਕਿਸੇ ਨਾਲ ਕਿਤਨਾ ਵੀ ਵੱਡੇ ਤੋਂ ਵੱਡਾ ਮਤ ਭੇਦ ਹੈ, ਮੋਰਚਾ ਆਪਾਂ ਜ਼ਰੂਰ ਸਫਲ ਕਰਨਾ। ਮੇਰੀਆਂ ਖ਼ਬਰਾਂ ਇਹ ਹੋਣ ਤੇ ਦੂਜੇ ਪਾਸੇ ਖ਼ਬਰਾਂ ਇਹ ਹੋਣ ਕਿ ਪੰਡਰਾਲੇ ਨੇ ਮਾਸਕ ਖੇਡਿਆ, ਤੁਹਾਡੇ ਤੋਂ ਦੱਸੋ ਪੀਰੀ ਜਬਾਨ ਤੋਂ ਕੁਝ ਨਿਕਲਿਆ। ਬਸ ਇੰਨਾ ਕੀ ਹੈ। ਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ, ਪੰਥ ਦੇ ਨਾਲ ਰਹਿਣਾ, ਕੇਸਰੀ ਨਿਸ਼ਾਨ ਸਾਹਿਬ ਦਾ ਸਤਿਕਾਰ ਕਾਇਮ ਕਰਨਾ, ਸਤਿਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਪਰ ਇਹਦੇ ਵਿੱਚ ਤਿੰਨ ਗੱਲਾਂ ਤੇ ਚੇਤੇ ਕਰਕੇ ਜਾਓ, ਟੇਪ ਹੁੰਦੀਆਂ ਵੀ ਲੈ ਜਿਓ। ਕੇਸਰੀ ਨਿਸ਼ਾਨ ਸਾਹਿਬ ਦਾ ਨਾਂ ਲੈ ਕੇ ਪੰਥ ਦੇ ਨਾਂ ਦੀ ਡੋਡੂਗੀ ਖੜਕਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ, ਹੁਕਮਨਾਮੇ ਦੀ ਉਲੰਘਣਾ ਕਰਕੇ, ਸ਼ਹੀਦਾਂ ਦਾ ਖੂਨ ਪੀ ਕੇ, ਨਰਕ ਧਾਰੀਆਂ ਨੂੰ ਬਾਪੂ ਕਹਿ ਕੇ, ਉਹਨਾਂ ਤੋਂ ਵੋਟਾਂ ਲੈ ਕੇ ਕੁਰਸੀ ਨੂੰ ਕਾਇਮ ਰੱਖਣ ਦਾ ਕੋਈ ਪ੍ਰੇਮੀ ਹੋਵੇ, ਉਹ ਤਾਂ ਤੁਸੀਂ ਸਾਵਧਾਨ ਰਹਿਣਾ। ਜੇ ਤਾਂ ਮੈਂ ਤੇ ਮੇਰੇ ਕੋਲ ਦੁਬਾਰਾ ਨਾ ਵੜੇ ਉੱਥੇ, ਤੇ ਜੇ ਕੋਈ ਹੋਰ ਹੈ ਉਹਦੇ ਬਾਰੇ ਮੈਂ ਨੀ ਕਹਿੰਦਾ ਤੁਸੀਂ ਕੀ ਕਰਨਾ, ਤੁਸੀਂ ਸੋਚੋ ਕੀ ਕਰਨਾ। ਜਦੋਂ ਤੁਹਾਡੇ ਤੇ ਪਿਛਾ ਕੁਝ ਹੋਵੇਗਾ ਉਦੋਂ ਮੈਂ ਸੋਚੂੰਗਾ ਕੀ ਕਰਨਾ, ਤੇ ਜਦੋਂ ਮੇਰੇ ਬਾਰੇ ਕੁਝ ਹੋ ਰਿਹਾ ਮੈਂ ਆਪਣੇ ਬਾਰੇ ਕਹਿਣਾ, ਮੈਂ ਗੁਰੂ ਦੀ ਮਰਜ਼ਾਇਆ ਤੇ ਚੱਲਣਾ। ਗੁਰੂ ਨੇ ਕਦੇ ਆਪਣੇ ਸਰੀਰ ਬਾਰੇ ਕਿਸੇ ਨੂੰ ਪ੍ਰੇਰਣਾ ਨਹੀਂ ਦਿੱਤੀ, ਤੇ ਗੁਰੂ ਨੇ ਕਦੇ ਕਿਸੇ ਮਜ਼ਲੂਮ ਬਾਰੇ ਸਭ ਨੂੰ ਬਰਦਾਸ਼ਤ ਨਹੀਂ ਕੀਤਾ। ਕੋਈ ਨੌਜਵਾਨ, ਕੋਈ ਲੀਡਰ, ਕੋਈ ਸਾਡਾ ਭਰਾ ਮਾਈ ਭਾਈ, ਇੱਕ ਬੰਦਾ ਦੱਸੋ ਜਿਹਦੀ ਰਿਪੋਰਟ ਮੇਰੇ ਕੋਲ 17 ਮਹੀਨੇ ਪਾਈ ਹੋਵੇ, ਮੈਨੂੰ ਪੁਲਿਸ ਕੰਮ ਕਰਦੀ, ਮੈਨੂੰ ਫਲਾਣਾ ਬਦਮਾਸ਼ ਕੰਮ ਕਰਦਾ, ਉਹਦੇ ਘਰ ਦੀ ਸਾਰ ਨਾ ਲਈ, ਉਹਦੇ ਸੰਭਾਲ ਨਾ ਕੀਤੀ, ਉਹ ਮੈਂ ਗੁਰੂ ਕਾ ਦੇਣਦਾ ਰਹਾਂਗਾ। ਕਥਨੀ ਤੇ ਯਕੀਨ ਨਾ ਕਰੋ, ਪ੍ਰੈਕਟੀ ਕਲ ਕਰਕੇ ਵਿਖਾਓ। ਗੁਰਮਤਿ ਕਹਿੰਦਾ ਗੁਰਸਿੱਖ ਮੀਤ ਚੱਲੇ ਗੁਰਚਾਲੀ। ਗੁਰੂ ਦੀ ਮਤ ਕੀ ਹੈ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਤ ਮਰੀਦਾਂ ਜੋਲੀਏ। ਗੁਰਸਿੱਖ ਮੀਤ ਚੱਲੇ ਗੁਰਚਾਲੀ, ਜੋ ਗੁਰ ਕਹੇ ਕੋਈ ਤਨ ਮਾਨੋ। ਸੱਚ ਕਹਿਣ ਦੀ ਗੁਰਤ ਰੱਖੋ, ਪਰ ਸੱਚ ਕਹਿਣ ਦੀ ਗੁਰਤ ਅਰਥ ਇਹ ਨਹੀਂ ਕਰ ਲੈਣਾ ਕਿ ਕਿਸੇ ਦੀ ਪਾਗਾ ਪਾ ਲਾਉਣੀ ਹੈ ਜਾਂ ਕਿਸੇ ਦਾਰੇ ਨੂੰ ਹੱਥ ਪਾਉਣਾ, ਇਹ ਅਰਥ ਇਹ ਨਹੀਂ ਹੈ। ਸੱਚ ਕਹਿਣਾ ਝਿਜਕ ਨਹੀਂ ਕਰਨੀ, ਪਰ ਗੁਰਮਤ ਅਨੁਸਾਰ ਰਹਿ ਕੇ ਇੱਕ ਤਾਂ ਗਾਲ ਨਹੀਂ ਕੱਢਣੀ, ਇੱਕ ਮੰਦ ਭਾਸ਼ਾ ਨਹੀਂ ਵਰਤਣੀ, ਤੇ ਇੱਕ ਆਉਣ ਹੋਇਆ ਦੋਸ਼ ਨਹੀਂ ਲਾਉਣਾ। ਇਹ ਗੱਲਾਂ ਚੇਤੇ ਰੱਖਣਗੇ ਤੇ ਸੱਚ ਕਹਿਣ ਤੇ ਝਿਜਕਣਾ ਨਹੀਂ। ਜੇ ਸੱਚ ਦੇ ਆਸਰੇ ਰਹਾਂਗੇ ਤੇ ਮਤਾਂ ਪਿਆਰ ਕਰੋ, ਮੇਰੇ ਮਗਰੋਂ ਲੀਡਰ ਟੁੱਟ ਜੂ, ਮੇਰੇ ਮਗਰੋਂ ਫਲਾਨਾ ਬੰਦਾ ਟੁੱਟ ਜੂ, ਘਾਟਾ ਪੈ ਜੂ। ਆਪਾਂ ਪੁੱਤ ਗੁਰੂ ਨੇ ਤੇ ਗੁਰੂ ਦੇ ਪੁੱਤਰਾਂ ਨੇ, 7 ਦੇ 9 ਸਾਲ ਦੀ ਉਮਰ 84 ਵਜੀਦਿਆ। ਇੱਕ ਗੱਲ ਚੇਤੇ ਰੱਖ ਲੈ, ਉਮਰ ਭਾਵੇਂ ਛੋਟੀ ਹੈ ਪਰ ਚੇਤਾ ਰੱਖੀ, ਸਾਡੀ ਸ਼ਹੀਦੀ ਤੇ ਮਗਰੋਂ ਤੇਰੀ ਸੱਚ ਦੇ ਘੋੜੇ ਚੜ੍ਹਾ ਕੇ ਹੱਕ ਲਵਾਂਗੇ। ਉਹਨਾਂ ਨੇ ਸੀਸ ਦਿੱਤਾ ਤੇ ਸੀਸ ਲੈਣ ਦੇ ਟਾਈਮ ਤੇ ਕਿਹਾ ਕੀ ਸੀ? ਆਪਸੀ ਲੜਾਈ ਨਹੀਂ, ਆਸ ਕਾਰ ਦੁਆਰੀ ਦੇ ਅੰਦਰ ਕਾਰ ਤਾਂ ਗੁਜਗਲੀ ਡਰਪੋਕ ਜੋ ਵੀ ਦੂਸ਼ਣ ਮੇਰੇ ਤੇ ਲੱਗੇਗਾ ਮੈਂ ਬਰਦਾਸ਼ਤ ਕਰਨੇ ਹੈ, ਤੇ ਤੁਹਾਨੂੰ ਵੀ ਕਹਾਂਗਾ ਕਰੋ। ਲੜਾਈ ਅੱਜ ਆਪਸੀ ਨਹੀਂ ਰਹੇਗੀ, ਲੜਾਈ ਅੱਜ ਪੱਗ ਤੇ ਟੋਪੀ ਵੀ ਕੇਸ ਦੌੜੇਗੀ। ਇੱਥੇ ਲੜਾਈ ਪਹੁੰਚੀ, ਇਸ ਮੋੜ ਤੇ ਆਉਂਦੇ ਆਪਾਂ ਨੇ ਸੋਚ ਕੇ ਚੱਲਣਾ ਵੀ ਅਸੀਂ ਸਿਰ ਤੇ ਪੱਗ ਰੱਖ ਕੇ ਗਾਤਰੇ ਕਿਰਪਾਨ ਪਾ ਕੇ ਸਾਫ ਬਾੜਾ ਰੱਖ ਕੇ ਵਿਚਰਨੇ ਜਾਂ ਕੇ ਮੂੰਹ ਸਿਰ ਮਨਾ ਕੇ ਸਿਰ ਤੇ ਟੋਪੀ ਲੈ ਕੇ ਤੇ ਇੰਦਰਾ ਦੀ ਚੱਪੜੀ ਝਾੜ ਕੇ ਵਿਚਰਨ ਲੜਾਈ ਇੱਥੇ ਹੈ ਤੁਹਾਡੇ ਹੱਥ ਤੇ ਬੰਨੇ ਹੋਣਗੇ ਚਾਰ ਦੀਵਾਰੀ ਚ ਮੇਰੇ ਹੱਥ ਇੱਥੇ ਵੱਡੇ ਹੈ ਆਪਦਿਆਂ ਵਾਸਤੇ ਗੌਰਮੈਂਟ ਵਾਸਤੇ ਨਹੀਂ ਗੌਰਮੈਂਟ ਚੜ ਕੇ ਆਈ ਤੇ ਟੱਕਰ ਪੂਰੀ ਲਵਾਂਗਾ ਤੇ ਜੇ ਇਹਨਾਂ ਵਿੱਚੋਂ ਕੋਈ ਹੋਊਗਾ ਤੇ ਮੈਂ ਗਾਹ ਲਊਂਗਾ ਗਾਹ ਨਹੀਂ ਪਾਊਂਗਾ ਪਰ ਸਦਾ ਵਾਸਤੇ ਨਹੀਂ ਸਮੇਂ ਤੱਕ ਇਹ ਫੈਸਲਾ ਤੁਸੀਂ ਕਰਨਾ ਜਿਵੇਂ ਬੈਠੇ ਹੋ ਬੜੀ ਗੌਰ ਨੂੰ ਸੁਣ ਰਹੇ ਹੋ ਸਿੱਖੀ ਵਾਲੇ ਪਾਸੇ ਆਏ ਮੋਰ ਤਾਂ ਸਫਲ ਕਰਨ ਵਾਸਤੇ ਤੱਪ ਪੈ ਰਹੇ ਤੇ ਗਾਲਾਂ ਨੂੰ ਕਰਨ ਵਾਸਤੇ ਸੰਕੋਚ ਕਰੋ ਉਸ ਦਾ ਸਤਿਕਾਰ ਨਾ ਹੋਵੋ ਜਿਹੜਾ ਮੇਰੇ ਬਾਰੇ ਕਹਿ ਜਾਂਦੀ ਨਾਲ ਤੂੰ ਪ੍ਰਚਾਰ ਕਰਦਾ ਨਾਲੇ ਇਹ ਤੇਰੇ ਨਾਲ ਧੱਕਾ ਹੋ ਰਿਹਾ ਇਹਦਾ ਇੱਕ ਪ੍ਰਸ਼ਨ ਹੈ ਮੇਰਾ ਤੁਹਾਡੇ ਤੇ ਨਿਕਾ ਰਿਹਾ ਸਾਰਿਆਂ ਤੇ ਦੁਨੀਆਂ ਦੇ ਵਿੱਚ ਜਿੰਨਾ ਕੁ ਮੈਂ ਪੜ੍ਹਿਆ ਆਪਣਾ ਇਤਿਹਾਸ ਹੋ ਸਕਦਾ ਮੈਂ ਕਿਸੇ ਥਾਂ ਤੇ ਗਲਤ ਹੋਣਾ ਤੁਸੀਂ ਸਮਝਾ ਦੇ ਪੜ੍ਹੇ ਲਿਖੇ ਸਾਰੇ ਮੈਂ ਅਨਪੜ੍ਹ ਹਾਂ ਕਿਸੇ ਹਿਸਟਰੀ ਵਿੱਚ ਕਿਸੇ ਇਤਿਹਾਸ ਵਿੱਚ ਲਿਖਿਆ ਹੁੰਦਾ ਤੇ ਕੁਰਸੀ ਵਾਲੇ ਨੂੰ ਫਾਂਸੀ ਲੱਗੀ ਹੋਵੇ ਜਾਂ ਰਾਜਨੀਤਿਕ ਦਾ ਬੰਦ ਬੰਦ ਕੱਟਿਆ ਹੋਵੇ ਜਾਂ ਸ਼ਰਾਬ ਪੀਣ ਵਾਲੀ ਖੋਪੜੀ ਲੱਗੀ ਹੋਵੇ ਜਾਂ ਕਿਸੇ ਝੂਠ ਬੋਲਣ ਵਾਲੇ ਤੋਂ ਚੱਕੀਆਂ ਭਿਆਈਆਂ ਹੋਣ ਜਾਂ ਸੂਆ ਦੀ ਸੇਵਾ ਤੇ ਬਲੈਕ ਕਰਨ ਵਾਲਾ ਕੋਈ ਕਿਹਾ ਹੋਵੇ ਇੱਕ ਮੈਨੂੰ ਮਿਸਾਲ ਦੇ ਦਿਓ ਜੇ ਚੱਕੀ ਪੀਸੀ ਹੈ ਤੇ ਸੱਚ ਵਾਲਿਆਂ ਪੀਸੀ ਹੈ ਜੇ ਖੋਪੜੀ ਲੱਸੀ ਹੈ ਤੇ ਸੱਚ ਦੀ ਸੇਵਾ ਕਰਨ ਵਾਲਿਆਂ ਦੀ ਲੱਸੀ ਹੈ ਜੇ ਬੰਦ ਬੰਦ ਕਟਵਾਇਆ ਤੇ ਸੱਚ ਬੋਲਣ ਵਾਲਿਆਂ ਦੇ ਧਾਰਮਿਕ ਸਮੇਂ ਰਾਖੀ ਕਰਨ ਵਾਲਿਆਂ ਨੇ ਕਟਵਾਇਆ ਇਸ ਵਾਸਤੇ ਜੇ ਤਾਂ ਕਮਾਉਣਾ ਸੱਚ ਫੇਰ ਤਾਂ ਤਸ਼ੱਦਦ ਪਵੇਗਾ ਸਹਾਰਨਾ ਤੇ ਜੇ ਲੈਣੀ ਹੈ ਕੁਰਸੀ ਤੇ ਫਿਰ ਗੋਡੇ ਤੇ ਪਲਟਰੋ ਕਿਲੇ ਜਾ ਕੇ ਤੇ ਕੁਝ ਨਹੀਂ ਹੁੰਦਾ ਇੱਕ ਗੱਲ ਅੱਜ ਦੁੱਖ ਦਾਇਕ ਮੈਨੂੰ ਮਿਲੀ ਹੈ ਤੇ ਉਹਦੇ ਬਾਰੇ ਮੈਂ ਇੱਥੇ ਸੰਬੋਧਨ ਕਰ ਦੇਣਾ ਜ਼ਰੂਰੀ ਸਮਝਦਾ ਹੈ ਤੇ ਖਾਸ ਕਰਕੇ ਨੌਜਵਾਨ ਵਿਦਿਆਰਥੀਆਂ ਨੂੰ ਕਿਹਾ ਹਦਾਇਤ ਵੀ ਕਰਦਾ ਜੇ ਤਾਂ ਵਿਦਿਆਰਥੀਆਂ ਮੇਰੇ ਨਾਲ ਵਰਤਣਾ ਤੇ ਮੇਰੇ ਆਖੇ ਲੱਗਣਾ ਪਵੇਗਾ ਇਹ ਨਹੀਂ ਮੇਰਾ ਅਧੀਨ ਰਹਿਣਾ ਪਵੇਗਾ ਅਧੀਨ ਤਾਂ ਮੈਂ ਹੀ ਰਹਾਂਗਾ ਤੁਹਾਡੇ ਕਰਮਿਤ ਰੂਪ ਵਿੱਚ ਇਕੱਲੇ ਇਕੱਲੇ ਦੇ ਨਹੀਂ ਆਖੇ ਜ਼ਰੂਰ ਲੱਗਣਾ ਪਊ ਜੇ ਮੈਂ ਗੁਰਮਤ ਤੇ ਚੱਲਾਂ ਜੇ ਮਨਮਤ ਕਰ ਲਗਾ ਫਿਰ ਬਿਲਕੁਲ ਨਾ ਮੇਰੇ ਆਖੇ ਲੱਗੇ ਇੱਕ ਹਦਾਇਤ ਹੈ ਤੁਹਾਨੂੰ ਵਿਦਿਆਰਥੀਆਂ ਨੂੰ ਲੀਡਰਾਂ ਨੂੰ ਮੇਰੀ ਹਦਾਇਤ ਨਹੀਂ ਉਹ ਤਾਂ ਮੈਂ ਦੇਣਾ ਹੈ ਪੰਜ ਤੱਕ ਦੇਵਾਂਗਾ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਹੈ ਗੱਲ ਜਿਹੜੀ ਮੈਂ ਕਹਿਣ ਲੱਗਾ ਤੁਹਾਨੂੰ ਸੁਣ ਕੇ ਸਾਰਨੀ ਔਖੀ ਹੋਣੀ ਹੈ ਤੇ ਮੈਨੂੰ ਇਹ ਮਜ਼ਬੂਰੀ ਤਾਂ ਕਹਿਣੀ ਪਈ ਹੈ ਪੈ ਰਹੀ ਹੈ ਜੇ ਤੁਹਾਨੂੰ ਬਾਹਰੋਂ ਪਤਾ ਲੱਗਾ ਤੇ ਉਹਨਾਂ ਦੇ ਮੈਨੂੰ ਪਤਾ ਨਹੀਂ ਤੁਸੀਂ ਆਪ ਦੀ ਜਿੰਦੇ ਜਿੰਦੀ ਹੋ ਜਾਣੋ ਇਸ ਕਰਕੇ ਸਟੇਜ ਤੋਂ ਮੈਨੂੰ ਕਹਿਣਾ ਪੈ ਰਿਹਾ ਗੱਲ ਹੈ ਕੌੜੀ ਤੇ ਸਹਾਰ ਨੂੰ ਬਹੁਤ ਵੱਡਾ ਦਿਲ ਕਰਕੇ ਗੁਰੂ ਅੱਗੇ ਅਰਦਾਸ ਕਰੋ ਸਾਰੇ ਤੇ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਬਕ ਬਖਸ਼ ਨੇ ਇਹਦੇ ਵੱਧ ਨਾਲ ਸੱਚ ਬਾਰੇ ਕੁਝ ਕਹਿਣਾ ਨਹੀਂ ਇੱਕ ਪ੍ਰੇਮੀ ਨੇ ਮੈਂ ਭਾਵੇਂ ਤੁਹਾਨੂੰ ਮੈਂ ਤਾਂ ਨਾਂ ਨਹੀਂ ਲੈਣਾ ਹੋ ਸਕਦਾ ਕਿੰਨੇ ਉਹਦੇ ਨਾਂ ਦਾ ਪਤਾ ਹੋਵੇ ਖਾਸ ਕਰਕੇ ਫੈਡਰੇਸ਼ਨ ਵਾਲੇ ਜੇ ਸੁਣ ਕੇ ਤਕਰੀਰ ਤੇ ਆਪਣੀ ਮਨ ਮਰਜ਼ੀ ਕੀਤੀ ਤੇ ਮੈਂ ਸਾਫ਼ ਨਹੀਂ ਜੇ ਦੇ ਸਕਣਾ ਤੇ ਗੱਲ ਸਹਾਰਨੀ ਵੀ ਔਖੀ ਹੈ ਪਰ ਜੇ ਨਾਲ ਰਹਿਣ ਤਾਂ ਫਿਰ ਸਹਾਰਨੀ ਪਵੇਗੀ ਨਹੀਂ ਰਹਿਣਾ ਤੇ ਤੁਹਾਡੀ ਮਰਜ਼ੀ ਇੱਕ ਪ੍ਰੇਮੀ ਨੇ ਜੋ ਗੱਲ ਕਹੀ ਹੈ ਕਿ ਜਿਹੜੀ ਬੀਬੀ ਸਿੰਘਾਂ ਦੀ ਸਹਾਇਤਾ ਕਰਦੀ ਹੈ ਉਹ ਫੂਲਾਂ ਦੇ ਵੀ ਹੈ ਆਹ ਬੈਠੀ ਉਹ ਬੀਬੀ ਤੇ ਬੀਬੀ ਨੂੰ ਮੈਂ ਕਹਾਂਗਾ ਜੇ ਤੂੰ ਕਿਸੇ ਸਿੰਘ ਕੋਲ ਨਾ ਦੱਸੋ ਤੇ ਮੇਰੇ ਮੱਥੇ ਨੇ ਮੁੜ ਕੇ ਲੱਗੀ ਬੀਬੀ ਅਖੜੇ ਸਿੰਘ ਨੂੰ ਫਤਿਹ ਬੁਲਾ ਗਈ ਇਹ ਬੀਬੀ ਆ ਸਾਰੇ ਜਾਣਦੇ ਇਹਨੂੰ ਬਹਿਣੇ ਫਲਿਰ ਗਈ ਇਸ ਬੀਬੀ ਨੂੰ ਇੱਕ ਪ੍ਰੇਮੀ ਨੇ ਫੂਲਾਂ ਦੇ ਵੀ ਬਾਪੂ ਦੇ ਨਾਲ ਖਿਤਾਬ ਦਿੱਤਾ ਤੇ ਮੈਨੂੰ ਖਿਤਾਬ ਕੀ ਦਿੱਤਾ مینو خدا خطاب دتا چمبر گھاٹی کا ڈاکو تو سہن تو میں اس پرمی بارے ستگرو رام داس اور سچے پاس کے چرن سے ارداس کرنا تو مہاراج کرپا کرو وہ سارا برا ان سمت بخش دو جس کر کے وہ بھی سکھے کے راستے سے چل کے اپنا منخا جنم سفل کر سکے تو چراسی کے جوڑ تو بچ جائے میری تو یہ ارداس ہے بارے تو یہ بھی میرے کو دوست لگا ہے